ਉਹਨਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਨੇ। ਆਓ ਇਸ ਪਾਵਨ ਪਵਿੱਤਰ ਹੁਕਮ ਨੂੰ ਜੋ ਦੋ ਸ਼ਲੋਕ ਔਰ ਇੱਕ ਪੌੜੀ ਦੇ ਰੂਪ ਵਿੱਚ ਉਚਾਰਨ ਕੀਤੇ ਨੇ ਦਾਤਾਰ ਨੇ, ਇਸ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਕਰਾਂਗੇ। ਆਓ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਦਾਤਾਰ ਜੀ ਆਪ ਕਿਰਪਾ ਕਰਕੇ ਸਾਨੂੰ ਇਕਾਗਰਤਾ ਦੀ ਦਾਤ ਬਖਸ਼ੋ ਤਾਂ ਜੋ ਪ੍ਰੇਮ ਭਾਵਨਾ ਅੰਦਰ ਦੇ ਪੂਰਨ ਟਿਕਾਓ ਨਾਲ ਆਪ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ। ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਕਰੋ ਕਿਰਪਾਲਤਾ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਨੂੰ ਆਰੰਭ ਕਰਦਿਆਂ ਬਖਸ਼ਿਸ਼ ਕੀਤੀ ਹੈ ਕਿ ਹੇ ਮੇਰੇ ਮਨ, ਤੂੰ ਉਸ ਪਰਿਪੂਰਨ ਪਰਮੇਸ਼ਵਰ ਨੂੰ ਇਕਾਗਰ ਚਿੱਤ ਹੋ ਕੇ ਪੂਰਨ ਇਕਾਗਰਤਾ ਦੇ ਨਾਲ ਧਿਆਉਣਾ ਕਰ ਤੇ ਕਹਿੰਦੇ ਉਹ ਪਰਮਾਤਮਾ ਇੰਨੇ ਕੁ ਦਿਆਲੂ ਕਿਰਪਾਲੂ ਨੇ ਕਿ ਜਗਿਆਸੂ ਨੂੰ ਕੋਈ ਵੀ ਦਾਤ ਦਿੰਦੇ ਨੇ ਤੇ ਆਪਣੀ ਦਿੱਤੀ ਹੋਈ ਦਾਤ ਦੇ ਕੇ ਕਦੀ ਵੀ ਪਰਮਾਤਮਾ ਪਛਤਾਉਂਦਾ ਨਹੀਂ। ਗੁਰੂ ਅਮਰਦਾਸ ਜੀ ਦੇ ਅੱਜ ਬਚਨ ਦੀ ਪਹਿਲੀ ਤੁਕਾ ਨੇ ਕਿ ਇਹ ਮਨ ਹਰ ਜੀ ਧਿਆਏ ਤੂੰ, ਇਹਦਾ ਅਰਥ ਹੈ ਹੇ ਮਨਾ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੂੰ ਤੂੰ ਧਿਆਣਾ ਕਰ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ, ਤੇ ਨਾਲ ਸ਼ਬਦ ਵਰਤੇ ਪਾਏ, ਪਾਏ ਦਾ ਅਖਰੀ ਅਰਥ ਹੁੰਦਾ ਪ੍ਰੇਮ। ਇਹਦਾ ਮਤਲਬ ਕਿ ਭਾਵਨਾ ਨਾਲ ਪ੍ਰੇਮ ਨਾਲ ਉਸ ਇੱਕ ਪਰਮਾਤਮਾ ਨੂੰ ਇੱਕ ਚਿੱਤ ਇਕਾਗਰ ਹੋ ਕੇ ਪਿਆਰ ਤੇ ਨਾਲ ਕਹਿਣ ਲੱਗੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ। ਉਸ ਪਰਮ ਪੂਰਨ ਪਰਮਾਤਮਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਸਦੀਵ ਕਾਲ ਲਈ ਨੇ, ਉਹ ਕਦੀ ਵੀ ਕਿਸੇ ਨੂੰ ਕੋਈ ਦਾਤ ਦੇ ਕੇ ਪਛਤਾਉਂਦਾ ਹੈ। ਸਭ ਤੋਂ ਪਹਿਲੀ ਬੇਨਤੀ ਇਹ ਕਿ ਇਸ ਮਨ ਨੂੰ ਇੱਕ ਚਿੱਤ ਇੱਕ ਇਕਾਗਰਤਾ ਵਿੱਚ ਲਿਆ ਕੇ ਭਗਤੀ ਕੀਤੀ ਜਾਏ। ਦੇਖੋ ਮਨ ਦਾ ਸੁਭਾਅ ਤਾਂ ਇੱਕ ਬੱਚੇ ਦੀ ਤਰ੍ਹਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹਨੇ ਮਨ ਛੇਤੀ ਕੀਤੀਆਂ ਇਕਾਗਰਤਾ ਵਿੱਚ ਪੂਰਨ ਟਿਕਾਓ ਵਿੱਚ ਆਉਂਦਾ ਹੈ ਕਿ ਜਿਵੇਂ ਇੱਕ ਬੱਚਾ ਚੰਚਲ ਹੈ, ਇਸੇ ਤਰ੍ਹਾਂ ਇਸ ਮਨ ਦਾ ਸੁਭਾਅ ਵੀ ਇੰਨਾ ਚੰਚਲਤਾ ਭਰਿਆ ਹੈ। ਇੱਕ ਬੱਚੇ ਨੂੰ ਧੱਕੋ, ਘਰ ਵਿੱਚ ਇੱਕ ਖਿੰਨ ਤਾਂ ਉਹ ਬੱਚਾ ਹੱਸਣ ਲੱਗ ਪੈਂਦਾ ਤੇ ਦੂਸਰੇ ਖਿੰਨ ਉਹੀ ਬੱਚਾ ਹੱਸਦਿਆਂ ਰੋਣ ਲੱਗ ਪੈਂਦਾ। ਕਦੀ ਉਹ ਬੱਚਾ ਪ੍ਰੇਮ ਦੀ ਬੋਲੀ ਬੋਲੇਗਾ, ਕਦੀ ਉਹ ਰੁੱਸ ਕੇ ਖਾਮੋਸ਼ ਹੋ ਜਾਏਗਾ। ਤੇ ਸ਼ਾਇਦ ਕਿੰਨੇ ਜਿਵੇਂ ਇੱਕ ਬੱਚੇ ਦੇ ਅੰਦਰ ਸਥਿਰਤਾ ਨਹੀਂ, ਕਦੀ ਹੱਸਦਾ ਹੈ, ਕਦੀ ਰੋਂਦਾ ਹੈ, ਕਦੀ ਖਾਮੋਸ਼ ਹੋ ਜਾਂਦਾ ਹੈ। ਕਿਵੇਂ ਹਕੀਕਤ ਵਿੱਚ ਇਸ ਮਨ ਦੀ ਅਵਸਥਾ ਵੀ ਇਹ ਵੇ, ਕਦੀ ਤਾਂ ਇਹ ਬਹੁਤ ਅੱਤ ਦਾ ਪ੍ਰਸੰਨ ਹੁੰਦਾ ਹੈ ਤੇ ਕਦੀ ਇਹ ਮਨ ਜਿਹੜਾ ਬਿਲਕੁਲ ਨਿਵਾਨ ਨੂੰ ਚਲਾ ਜਾਂਦਾ ਹੈ, ਕਦੀ ਚੰਚਲਤਾ ਵਿੱਚ ਆ ਜਾਂਦਾ ਹੈ, ਕਦੀ ਇਹ ਗੰਭੀਰਤਾ ਵਿੱਚ ਚਲਾ ਜਾਂਦਾ ਹੈ। ਮਨ ਹਮੇਸ਼ਾ ਪਾਰੇ ਦੀ ਤਰ੍ਹਾਂ ਛਲਕਦਾ ਪਿਆ ਹੈ ਇਹਦੇ ਅੰਦਰ ਪੂਰਨ ਟਿਕਾਅ ਨੇ। ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਮਨ ਦੇ ਸੰਬੰਧੀ ਇਹ ਬਚਨ ਕੀਤਾ ਕਿ ਫਰਮਾਉਣ ਲੱਗੇ ਕਿ ਕਾਇਆ ਨਜ਼ਰ ਇੱਕ ਬਾਲਕ ਬਸਿਆ, ਖਿੰਨ ਪਲ ਫਿਰ ਨਾ ਰਹਾਈ, ਕਿ ਸਰੀਰ ਰੂਪੀ ਇਸ ਨਜ਼ਰ ਦੇ ਵਿੱਚ ਮਨ ਰੂਪੀ ਇੱਕ ਛੋਟਾ ਜਿਹਾ ਬਾਲਕ ਰਹਿੰਦਾ ਹੈ। ਬੜੇ ਯਤਨ ਕੀਤੇ ਨੇ ਇਹ ਕਿਤੇ ਟਿਕ ਜਾਏ, ਕਦੇ ਟਿਕਦਾ ਹੈ। ਕਾਇਆ ਨਜ਼ਰ ਇੱਕ ਬਾਲਕ ਬਸਿਆ, ਖਿੰਨ ਪਲ ਫਿਰ ਨਾ ਰਹਾਈ, ਅਣਖ ਉਪਾਵ ਯਤਨ ਕਰ ਖਾ ਕੇ ਬਾਰੰਗ ਬਾਰ ਪਰਮਾਈ। ਬੜੇ ਯਤਨ ਕੀਤੇ ਕਿ ਇਸ ਮਨ ਨੂੰ ਇਕਾਗਰਤਾ ਮਿਲ ਜਾਏ, ਇਹ ਮਨ ਕਿਤੇ ਟਿਕ ਜਾਏ। ਹਜ਼ੂਰ ਕਿੰਨੇ ਬਾਰੰਗ ਬਾਰ ਇਹ ਮਨ ਭਟਕਦਾ ਪਿਆ, ਇਸ ਦੇ ਅੰਦਰ ਟਿਕਾ ਨਹੀਂ ਆਉਂਦਾ ਪਿਆ। ਹਜ਼ੂਰ ਨੇ ਬਾਣੀ ਵਿੱਚ ਮਨ ਦੇ ਸੰਬੰਧੀ ਕੁਝ ਹੋਰ ਪ੍ਰਮਾਣ ਦਿੱਤੇ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਉਂ ਕਹਿ ਲਓ ਵੀ ਸਾਰੀ ਖੇਡ ਹੀ ਇਸ ਮਨ ਦੀ ਹੈ। ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਪਵਿੱਤਰ ਰਚਨਾ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਇਹ ਮਨ ਕਿਵੇਂ ਸਾਰੇ ਇੰਦਰੀਆਂ ਤੇ ਕਾਬੂ ਪਾਈ ਬੈਠਾ ਹੈ, ਕਿਵੇਂ ਇਹ ਮਨ ਹਰ ਇੱਕ ਨੂੰ ਆਪਣੀ ਗੱਲ ਮਨਾਉਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਮਨ ਦੀ ਇੱਛਾ ਹੋਵੇ ਕਿ ਮੈਂ ਕਿਸੇ ਚੀਜ਼ ਨੂੰ ਤੱਕਣਾ ਹੈ, ਹਾਲਾਂਕਿ ਵੇਖਣਾ ਕੰਮ ਜੋ ਹੈ ਉਹ ਅੱਖਾਂ ਦਾ ਹੈ, ਪਰ ਅੱਖਾਂ ਨੂੰ ਹੁਕਮ ਮਨ ਦਿੰਦਾ ਹੈ, ਮਨ ਦੇ ਹੁਕਮ ਨੂੰ ਮੰਨ ਕੇ ਜੋ ਕੁਝ ਮਨ ਕਹਿੰਦਾ ਉਹ ਕੁਝ ਅੱਖਾਂ ਤੱਕਣ ਲੱਗ ਪੈਂਦੀਆਂ। ਕਹਿੰਦੇ ਕੰਨਾਂ ਦਾ ਸੁਭਾਅ ਹੈ ਕੰਮ ਹੀ ਸੁਣਨਾ, ਪਰ ਮਨ ਜਦੋਂ ਕੰਨਾਂ ਨੂੰ ਹੁਕਮ ਦਿੰਦਾ ਹੈ, ਮਨ ਵਿੱਚ ਖਿਆਲ ਉਪਜਦਾ, ਮਨ ਵਿੱਚ ਫੁਰਨਾ ਉੱਠਦਾ ਕਿ ਮੈਂ ਕੰਨਾਂ ਨੂੰ ਕੋਈ ਚੀਜ਼ ਸੁਣਨੀ ਹੈ, ਤੇ ਉਸੇ ਵਕਤ ਮਨ ਦੇ ਹੁਕਮ ਨੂੰ ਮੰਨ ਕੇ ਕੰਨ ਜਿਹੜੇ ਨੇ ਉਹ ਕੋਈ ਗੱਲ, ਉਹੀ ਚੀਜ਼, ਉਹੀ ਗੀਤ, ਉਹੀ ਸ਼ਬਦ ਜਿਹੜੇ ਨੇ ਸੁਣਨ ਲੱਗ ਪੈਂਦੇ ਨੇ। ਕਹਿੰਦੇ ਜੀਵ ਦਾ ਕੰਮ ਕੇਵਲ ਬੋਲਣਾ ਹੈ ਜਾਂ ਰਸ ਨੂੰ ਚੱਖਣਾ ਹੈ। ਜਦੋਂ ਮਨ ਦੇ ਅੰਦਰ ਇਹ ਬਿਰਤੀ, ਇਹ ਫੁਰਨੇ ਉੱਠਣ ਕਿ ਮੈਂ ਫਲਾਣੇ ਬੰਦੇ ਨੂੰ ਅੱਜ ਆਪਣੀ ਜ਼ਬਾਨ ਨਾਲ ਇਹ ਕੁਝ ਕਹਿ ਦੇਣਾ ਹੈ, ਮਨ ਵਿੱਚ ਖਿਆਲ ਉਪਜਦੇ ਨੇ ਤੇ ਕਾਰਵਾਈ ਜਿਹੜੀ ਇਹ ਜੀਵ ਕਰਦੀ ਪਈ ਹੈ। ਕਹਿੰਦੇ ਜਦੋਂ ਆਪਾਂ ਕਿਤੇ ਜਾਣਾ ਹੋਵੇ, ਪੈਰ ਬਾਅਦ ਵੀ ਤੁਰਦੇ ਨੇ, ਪਹਿਲਾਂ ਮਨ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਕਿ ਮੈਂ ਇਸ ਜਗ੍ਹਾ ਤੇ ਪਹੁੰਚਣਾ ਹੈ। ਭਾਈ ਸਾਹਿਬ ਕਹਿੰਦੇ ਦੇਖੋ ਇਹ ਕਿੰਨਾ ਤਾਕਤਵਰ ਹੈ, ਇੱਕ ਮਨ ਹੀ ਸਾਰਿਆਂ ਤੇ ਕਬਜ਼ਾ ਕਰੀ ਬੈਠਾ। ਜੇ ਅੱਖਾਂ ਵਿੱਚ ਦੇਖਣਾ ਤੇ ਤਾਂ ਮਨ ਦੀ ਮਨ ਨੇ ਹੁਕਮ ਕਰਨਾ, ਜੇ ਜ਼ਬਾਨ ਤੋਂ ਬੋਲਣਾ ਤੇ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਕੰਨਾਂ ਨੂੰ ਸੁਣਨਾ ਹੈ ਤਾਂ ਮਨ ਦੀ ਮੰਨੀ ਜਾਣੀ ਹੈ, ਜੇ ਪੈਰਾਂ ਨਾਲ ਚੱਲਣਾ ਹੈ ਤਾਂ ਮਨ ਦਾ ਹੁਕਮ ਸੁਣਿਆ ਜਾਂਦਾ ਹੈ। ਕਹਿੰਦੇ ਹਕੀਕਤ ਵਿੱਚ ਇੱਕ ਮਨ ਜਿਹੜਾ ਹੈ ਇਹ ਸਾਰਿਆਂ ਇੰਦਰੀਆਂ ਤੇ ਆਪਣਾ ਕਾਬੂ ਪਾ ਕੇ ਬੈਠਾ ਹੈ। ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ। ਇਹਦਾ ਅਰਥ ਹੈ ਕਿ ਮਨ ਅੱਖਾਂ ਵਿੱਚ ਬੈਠ ਕੇ ਅਨੇਕਾਂ ਤਰ੍ਹਾਂ ਦੇ ਚੋਜ ਕੌਤਕ ਦੇਖਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਰਦਾ ਸੁਰਤ ਕਰ ਆਖਾਣ ਵਿਖਾਣਾ, ਕੰਨਾਂ ਵਿੱਚ ਉਹ ਸੁਰਤ ਕਰਕੇ ਸੁਣਦਾ ਹੈ, ਜੋ ਕੋਈ ਬੋਲਦੇ ਉਹ ਕੰਨ ਸੁਣਦੇ ਨੇ, ਹਕੀਕਤ ਵਿੱਚ ਸੁਣਦੇ ਕੰਨ ਪਏ ਨੇ, ਪਰ ਉਹਦਾ ਰਸ ਜਿਹੜਾ ਉਹ ਮਨ ਮਾਣਦਾ ਪਿਆ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ, ਜੀਭ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਕਹਿਣ ਲੱਗੀ ਖੱਤੀ ਕਿਰਤ ਕਮਾਉਣ ਦਾ ਪੱਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਸਾਰੇ ਸਰੀਰ ਦੀਆਂ ਇੰਦਰੀਆਂ ਤੇ ਇੱਕ ਮਨ ਕਾਬੂ ਪਾਈ ਬੈਠਾ ਹੈ। ਕਹਿੰਦੇ ਇੱਕ ਮਨ ਨੂੰ ਸਾਰੀਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ ਹੈ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਹੁਣ ਇਹੋ ਜਿਹਾ ਮਨ ਜਿਹਦੀ ਚਾਰ ਚੁਫੇਰੇ ਚੱਲਦੀ ਹੋਵੇ, ਉਸ ਮਨ ਨੂੰ ਕਿਵੇਂ ਕਾਬੂ ਕੀਤਾ ਜਾਏ? ਇੱਕ ਬੜੀ ਵੱਡੀ ਸਮੱਸਿਆ ਮੈਂ ਬੇਨਤੀ ਕਰ ਰਿਹਾ, ਹਰ ਇੱਕ ਦਾ ਸਵਾਲ ਹੁੰਦਾ ਹੈ ਕਿ ਇਸ ਮਨ ਨੂੰ ਕਿਵੇਂ ਟਿਕਾਈਏ। ਮਨ ਨਹੀਂ ਟਿਕਦਾ, ਮਨ ਦੌੜਦਾ ਪਿਆ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਚਨ ਕਹੇ ਨੇ, ਕਹਿੰਦੇ ਨੇ ਜੇ ਮਨ ਨੂੰ ਟਿਕਾਣਾ ਚਾਹਨਾ ਹੈ ਤੇ ਪਹਿਲੀ ਗੱਲ ਤੈਨੂੰ ਇਹ ਗੱਲ ਸੋਚਣੀ ਪਏਗੀ ਕਿ ਤੇਰੇ ਵੇਖਣ ਦਾ ਨਜ਼ਰੀਆ ਕੀ ਹੈ, ਤੂੰ ਕਿੰਨਾ ਲੋਕਾਂ ਦੀ ਸੰਗਤ ਕਰਨਾ ਹੈ, ਕਿਹੋ ਜਿਹਾ ਅੰਨ ਤੂੰ ਰੋਜ਼ ਖਾਣਾ ਹੈ। ਸਿਆਣੇ ਲੋਕਾਂ ਨੇ ਸ਼ਬਦ ਕਹੇ ਨੇ, کہ جیو جا بندہ ان کھاندا ہے ان اودے من تے پرواہ ضرور پاندا ہے تائیں اسی پڑھنے یا سننے ہیں کہ جیسا ان تیسا من تیرا ان کی ہو جا ہے تیری سنگت کنا لوکاں دی ہے تو کیو جا ویکھنا تکنے تو کیو جا لٹریچر پڑھنا ہے جیسا اسی پڑھاں گے من او اثر قبولے گا جو کچھ اسی دیکھاں گے او من تے اثر پائے گا حقیقت وچ جیو جا ان کھاواں گے اس ان نے بھی من تے اپنا پرواہ پانا ہے آپ سوچنے ہیں کہ شاید کہ کھاتا ہوا ان کبھی پرواہ نہیں پاندا میں سوچنا وا داتار جی تسی تاں پرشاد شکن لگیاں ہن تاں گرو نانک صاحب کرپا لو جی ایمنا باد کی دھرتی تے پہنچے آپ نو پتا بھائی لالو دے گھر جا کے ٹکانا کیتا ہے تے سارے اس شہر دے اندر کی گل گھوم گئی سی کہ گرو نانک صاحب آئے نے ایک مہان تپا آیا ہے شبد ورتے سن لوگ تپا تپسیا کرنے والے پر وہ ٹکے نے ایک شودر دے گھر رہندے پئے نے بھائی لالو دے گھر انہاں دنوں دے وچ ہی ملک بھاگو نے اپنے ولو برہم پوج چلایا سی تے او دے وچ اونے قیمتی سوادشت پکوان تیار کرائے سارے سادھو آئے ہر ایک نے شکیا تے اسیساں دتیاں کہ ملک بھاگو بڑا دھرمی ہے یہ سنت سیوی ہے یہ لوڑ بندہ دا بڑا ہمدرد ہے پر ایکو ایک بابا نانک سن ستگرو جڑے او دے گھر نہیں گئے میں صرف بےنتی اس کر کے کر لگا کہ آپا من ٹکان کی گل تو روز کرنے سے پوچھنے ہیں پر پہلی گل سوچیے بھی آپا من ٹکان واسطے ہیلے کی کیتے کیول زبانی کہی جانا من نہیں ٹکتا من نہیں لگتا من نہیں ٹھہرتا اس قہم دے نال من نے کبھی نہیں ٹکنا دھن گرو نانک صاحب سچے پاتشاہ جب وہ نہیں پہنچے تو ملک بھاگو نے آپ آدمی بھیجے کہ سارا شہر علاقے دے سادھو سنت آئے نے کہ تسی ایک واری میرے گھر وچ ضرور آؤ دیکھو میں برہم پوج بنایا ہوا ہے برہم پوج دا ارتھ ہے کہ رب دے ناں تے بھوجن برہم پوج دا ارتھ ہے جنوں کھان دے نال برہم نال سانجھ پی جائے برہم دا ارتھ پرماتما نال سانجھ پی جائے مہاراج دھن گرو نانک صاحب گئے نے وہ آپ اخیر تے چل کے آیا حضور جی گئے تو ایک شبد ورتیا انہوں نے گئے بھی کی انہوں نے کیا ملک بھاگو نو کہنے لگے تیرے گھر دا ان اسی شیور نہیں کرنا کہندا کیوں کہنے لگے تیرے گھر دا کھادا ہوا برہم پوج نہیں اصل وچ یہ چم پوج ہے مہاراج جی یہ چرم پوج کیویں کہنے لگے کدی تکی برہم پوج وہ ہوندا ہے جہدے کھان دے نال برہم نال سانجھ پی جائے کہ سچ جانی تیرا بھوجن کھان دے نال تاں غریباں دا خون منہ وچ پینا ہے تیرا ان کھان دے نال بھگتی کر لگیا اندر دی اکاگر تن بس اونے پھر ایک گل کہی کہندا مہاراج تسی اچھی نہ بولو جڑا بھاو اے سی آخر لوکاں وچ میری بنی ہے میں بڑا سیاڑا وا میں بڑا بھگت ہاں میں بڑا غریباں دی سیوا کرنا میں پچھلے دنوں وچ عرض کیتی ہے کہ جے بندہ غریباں دا حق کھو کے رشوت لے کے میں کہنا پاویں سارے گردواریاں وچ لنگر لائی جائے نا کھما کرو اس بندے دے اس لائق اور لنگر دا کوئی ارتھ نہیں کیونکہ آخر انہاں وچ وی تاں غریباں دا خون نظر پیا ہوندا جے بابے نانک نے ملک بھاگو نوں اے گل کہی تے دا بھاو اے نہیں کہ آپا اس نو گردوارے تے لاگو کر دیئے بھی دیکھ جو مرضی کوئی پکائے کھائے کھما کرے ہو اپنی کرت نو دیکھ کے حضور نو اس ویلے ملک بھاگو کہندا ایک برکی کھان نال تہاڈا کی وگڑدا ہے تے بابا جی نے ادھارن بڑی سونی دتی سی کہن لگے ملک بھاگو نو کہ ککڑ دے بیج نو کدے بھی کندے نہیں ہوندے کدی بیج نو ہاتھ دی تلی تے رکھ کے ویکھو ککڑ دے بیج نو کدی بھی کندے نہیں پر جدو اس بیج نو آپا دھرتی وچ بیج دئیے نا کندیاں دا جنم بیجن دے نال ہوندا ہے ہاتھ تے رکھن دے نال نہیں مہاراج کنے نے کھانا تا اس طرح ہے کہ جویں ککڑ دے بیج نو تلی تے رکھنا ہے پر جدو او بھوجن اندر گیا اس ان نے من نو ٹکن نہیں دینا یہ سولاں دی طرح چبھے گا ਮੈਂ ਤੇਰੀ ਬੇਨਤੀ ਕਰਨ ਲੱਗਾ, ਮਨ ਨੂੰ ਟਿਕਾਣ ਲਈ ਸਾਡਾ ਭੋਜਨ ਸਾਡੀ ਖੁਰਾਕ ਕਿਹੋ ਜਿਹੀ ਹੈ, ਅਸੀਂ ਕਿਹੋ ਜਿਹਾ ਲੋਕਾਂ ਦੀ ਸੰਗਤ ਤਾਂ ਕਰਦੇ ਹਾਂ। ਤੇ ਇਹ ਗੱਲ ਕਦੀ ਨਾ ਭੁੱਲੀਏ, ਜੈਸੇ ਬੰਦਿਆਂ ਦੀ ਸੁਸਾਇਟੀ ਜਾਂ ਸੰਗਤ ਵਿੱਚ ਰੋਜ਼ ਬਾਹਾਂਗੇ, ਗੁਰਮੁਖੋ ਸੱਚ ਜਾਣੋ ਮਨ ਉਹਨਾਂ ਦਾ ਅਸਰ ਕਬੂਲ ਹੈ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਮੈਂ ਦੋ ਬੇਨਤੀਆਂ ਕਰਕੇ ਅੱਗੇ ਤੁਰਨਾ ਵਾ, ਕਿਉਂਕਿ ਅੱਜ ਥੋੜਾ ਜਿਹਾ ਇਹਦੇ ਵਿੱਚ ਰੁਕਿਆ। ਇਹ ਮਨ ਖਰਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ। ਹੁਣ ਇੱਕ ਮਨ ਕਿਵੇਂ ਬਣੇ, ਇੱਕ ਚਿੱਤ ਕਿਵੇਂ ਬਣੇ? ਪਹਿਲੀ ਗੱਲ, ਅੰਨ ਸਾਡਾ ਪੈਸਾ ਹੈ। ਦੂਸਰੀ ਬੇਨਤੀ ਕਿ ਜਿਉਂ ਜੀ ਸੰਗਤ ਕਰਾਂਗੇ ਸਾਹਿਬ ਧੰਨ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਨ ਤਾਂ ਇੱਕ ਉੱਡਦੇ ਹੋਏ ਪੰਛੀ ਦੀ ਤਰ੍ਹਾਂ। ਕਹਿੰਦੇ ਨੇ ਜੇ ਪੰਛੀ ਅੰਬ ਦੇ ਰੁੱਖ ਤੇ ਬੈਠਾ ਹੈ ਤੇ ਉਸ ਅੰਬ ਦੇ ਪੇਡੇ ਨੂੰ ਲੱਗੇ ਹੋਏ ਨੂੰ ਫਲ ਨੂੰ ਚੁੰਝ ਮਾਰੇਗਾ ਤੇ ਉਸ ਰੁੱਖ ਵਿੱਚੋਂ ਉਹਨੂੰ ਅੰਬ ਦਾ ਸਵਾਦ ਆਉਣਾ। ਜੇ ਕੋਈ ਅਮਰੂਦ ਦੇ ਰੁੱਖ ਤੇ ਬੈਠ ਗਿਆ ਹੈ, ਪੰਛੀ ਉੱਥੇ ਜਾ ਕੇ ਚੁੰਝ ਮਾਰੇਗਾ ਤੇ ਉਹਨੂੰ ਅਮਰੂਦ ਵਰਗਾ ਸਵਾਦ ਆਉਣਾ। ਇਹ ਨਹੀਂ ਕਿ ਅਮਰੂਦ ਦੇ ਰੁੱਖ ਤੋਂ ਉਹਨੂੰ ਅੰਬ ਦਾ ਸਵਾਦ ਆਵੇ ਤੇ ਅੰਬ ਦੇ ਰੁੱਖ ਤੋਂ ਉਹਨੂੰ ਬੇਰ ਦਾ ਸਵਾਦ ਆਵੇ, ਸੰਤਰੇ ਦੇ ਰੁੱਖ ਤੋਂ ਉਹਨੂੰ ਜਾ ਕੇ ਕਿਸੇ ਹੋਰ ਅੰਗੂਰ ਦੇ ਫਲਾਂ ਦਾ ਸਵਾਦ ਆਵੇ। ਕਹਿਣ ਲੱਗੇ ਜਿਉਂ ਜਿਹਾ ਰੁੱਖ ਤੇ ਪੰਛੀ ਬਹਿਗਾ ਉਹ ਜਿਹਾ ਖਾਨੋ ਖਾਣ ਨੂੰ ਫਲ ਮਿਲੇਗਾ। ਕਹਿੰਦੇ ਮਨ ਤਾਂ ਪੰਛੀ ਦੀ ਤਰ੍ਹਾਂ ਹੈ, ਜਿਉਂ ਜਿਹਾ ਬੰਦਿਆਂ ਦੀ ਸੰਗਤ ਕਰੇਗਾ ਗੁਰਮੁਖੋ ਸੱਚ ਜਾਣੋ ਉਹ ਜਿਹਾ ਫਲ ਇਹਨੂੰ ਜ਼ਿੰਦਗੀ ਵਿੱਚ ਮਿਲ ਜਾਏਗਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਕਬੀਰ ਮਨ ਪੰਛੀ ਭਇਆ, ਕਿ ਮਨ ਇੱਕ ਪੰਛੀ ਦੀ ਤਰ੍ਹਾਂ ਹੈ, ਉੱਡ ਉੱਡ ਬਹਿ ਦਿਸਦਾ ਹੈ ਤੇ ਇਹ ਟਿਕਦਾ ਕੋਈ ਦਸੀ ਪਾਸੀ ਦੌੜਦਾ ਹੈ। ਕਬੀਰ ਮਨ ਪੰਖੀ ਭਇਆ ਉੱਡ ਉੱਡ ਬਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਪਲਖਾਏ। ਜਿਉਂ ਜੀ ਸੰਗਤ ਕਰੇਗਾ ਗੁਰੂ ਕੇ ਸਿੱਖੋ, ਇਸ ਮਨ ਨੇ ਉਹੋ ਜਿਹੀ ਫਲ ਖਾਣਾ ਜਿਉਂ ਜੀ ਸੰਗਤ ਕਰਦਾ। ਅੰਨ ਕੈਸਾ ਹੈ, ਆਪਾਂ ਸੰਗਤ ਕੈਸੀ ਕਰਨੀ ਹਾਂ। ਤੇ ਤੀਸਰੀ ਬੇਨਤੀ, ਮੈਂ ਸਿਰਫ ਇਹ ਸਿਰਫ ਮੋਟੀਆਂ ਜੀਆਂ ਅਰਜ਼ ਕੀਤੀ, ਹਾਲਾਂਕਿ ਮਨ ਨੂੰ ਟਿਕਾਣ ਦੇ ਤਾਂ ਅੰਦਰ ਦੇ ਫੁਰਨੇ ਬੜੇ ਉੱਠਦੇ। ਫਿਰ ਬਾਅਦ ਮੁਖੀ ਜੇ ਕਿਸੇ ਬੰਦੇ ਨੇ ਵਾਕਈ ਚਾਹੇ ਕਿ ਮਨ ਨੂੰ ਟਿਕਾਣਾ ਆਪਣੀ ਖੁਰਾਕ ਤੇ ਆਪਣੀ ਸੰਗਤ ਤੇ, ਉਸ ਤੋਂ ਇਲਾਵਾ ਉਸ ਦਿਨ ਰੋਜ਼ਮਰਾ ਜੀਵਨ ਵਿੱਚ ਤੱਕੇ ਵੀ ਉਹ ਕੀ ਕੁਝ ਦੇਖਦਾ ਕੀ ਕੁਝ ਪੜ੍ਹਦਾ ਹੈ। ਜੇ ਸਾਰਾ ਦਿਨ ਉਹਨੇ ਪੜ੍ਹਨਾ ਤਾਂ ਗਲਤ ਮਲਤ ਲਿਟਰੇਚਰ ਹੈ, ਪੜ੍ਹਨਾ ਤਾਂ ਉਹਨੇ ਵਿਕਾਰ ਪੈਦਾ ਕਰਨ ਵਾਲੇ ਲੇਖ ਤੇ ਪੁਸਤਕਾਂ ਨੇ, ਤੇ ਪਰਤ ਕੇ ਸ਼ਾਮ ਨੂੰ ਕਹਿਦਾ ਸੋਦਰ ਦੇ ਪਾਠ ਵਿੱਚ ਮੇਰਾ ਚਿੱਤ ਨਹੀਂ ਲੱਗਦਾ, ਚਿੱਤ ਲੱਗਣਾ ਕਿੱਥੋਂ? ਜੇ ਸਾਰਾ ਦਿਨ ਤਾਂ ਮਲੀਨ ਮੂਵੀਆਂ ਤੱਕਣੀਆਂ ਨੇ, ਰਾਤ ਭਰ ਮਲੀਨਤਾ ਵਾਲੀਆਂ ਮੂਵੀਆਂ ਤੱਕਣੀਆਂ ਨੇ, ਤੇ ਸਵੇਰੇ ਕਹਿ ਸੁਖਮਣੀ ਸਾਹਿਬ ਵਿੱਚ ਚਿੱਤ ਨਹੀਂ ਲੱਗਦਾ, ਗੁਰੂ ਕੇ ਸਿੱਖੋ। ਇਹਨਾਂ ਅੱਖਾਂ ਰਾਹੀਂ 83% 83% ਜਿਹੜੇ ਵਿਕਾਰ ਨੇ ਅੱਖਾਂ ਵਾਲੀ ਬੰਦੇ ਦੇ ਅੰਦਰ ਜਾਂਦੇ। ਸਾਡਾ ਅੰਨ ਕੈਸਾ ਹੈ, ਸਾਡੀ ਸੰਗਤ ਕੈਸੀ ਹੈ, ਅਸੀਂ ਰੋਜ਼ਮਰਾ ਜੀਵਨ ਵਿੱਚ ਤੱਕਨੇ ਕੀ ਆ ਤੇ ਪੜ੍ਹਨੇ ਕੀ ਆ? ਮੈਂ ਕਹਿੰਦਾ ਇਹਨਾਂ ਤਿੰਨ ਗੱਲਾਂ ਤੇ ਬੰਦਾ ਕਾਬੂ ਪਾਉਣ ਲੱਗ ਪਿਆ। ਮੈਂ ਬੇਨਤੀ ਕਰਾਂ, ਤਕਰੀਬਨ ਬੰਦੇ ਦਾ ਅੰਧਾ ਮਨ ਆਪਣੇ ਆਪ ਹੀ ਟਿਕਾ ਵਿੱਚ ਆ ਜਾਂਦਾ ਜੇ ਕੋਈ ਚੱਲੇ। ਫਿਰ ਸਾਹਿਬ ਨੇ ਕਿਹਾ, ਪਿਆਰਿਆਂ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਇਸ ਮਨ ਨੂੰ ਇੱਕ ਇਕਾਗਰਤਾ ਨਾਲ ਟਿਕਾਣ ਤੇ ਉਸ ਹਰੀ ਨੂੰ ਜਪ। ਇੱਕ ਪੁਰਾਣਾ ਗ੍ਰੰਥ ਹੈ ਪੁਰਾਤਨ ਕਥਾ ਵਾਚਕ, ਜਿਹੜੇ ਪੁਰਾਣੇ ਵਿਦਵਾਨ ਸੱਜਣ ਸਨ, ਜਦੋਂ ਵਿਦਿਆਰਥੀ ਕਿਸੇ ਨੇ ਕਥਾ ਸਿੱਖਣ ਆਉਣਾ ਤੇ ਪਹਿਲਾਂ ਇਹ ਗ੍ਰੰਥ ਪੜ੍ਹਾਏ ਜਾਂਦੇ ਸਨ। ਉਸ ਗ੍ਰੰਥ ਦਾ ਨਾਮ ਹੈ ਸਾਰ ਕੁਤਾਵਲੀ, ਸਿਆਣੇ ਬਜ਼ੁਰਗ ਲੋਕਾਂ ਨੂੰ ਪਤਾ। ਉਸ ਰੁੱਖ ਉਸ ਵਾਹਿਗੁਰੂ ਗ੍ਰੰਥ ਵਿੱਚ ਇੱਕ ਉਦਾਹਰਣ ਦਿੱਤੀ, ਉਹ ਉਦਾਹਰਣ ਬੜੇ ਕਮਾਲ ਦੀ ਮਨ ਨੂੰ ਟਿਕਾਣ ਸੰਬੰਧੀ। ਫਿਰ ਮੈਂ ਬੇਨਤੀ ਕਰ ਰਿਹਾ, ਉਦਾਹਰਣ ਦਾ ਇੱਕ ਪੱਖ ਲੈਣਾ ਹੈ। ਸਾਰ ਕਿਤਾਬਲੀ ਗ੍ਰੰਥ ਦੇ ਕਰਤਾ ਨੇ ਇੱਕ ਉੱਥੇ ਪ੍ਰਮਾਣ ਦਿੱਤਾ, ਕਹਿੰਦੇ ਨੇ ਕੋਈ ਸੇਠ ਸੀ, ਉਸ ਸੇਠ ਨੇ ਕੌਤਕ ਕਰਨ ਦੇ ਲਈ ਕਿਤੋਂ ਜਿੰਨ ਮੁੱਲ ਖਰੀਦ ਲਿਆਂਦਾ। ਮੈਂ ਬੇਨਤੀ ਕਰਾਂ ਇਸ ਨੂੰ ਸਮਝਣ ਲਈ ਕਿ ਮਨ ਕਿਉਂ ਨਹੀਂ ਟਿਕਦਾ ਤੇ ਟਿਕੇ ਕਿਵੇਂ। ਜਿੰਨ ਸ਼ਬਦ ਤੁਸੀਂ ਸਮਝਦੇ ਹੋ ਆ ਭੂਤ ਪ੍ਰੇਤ ਜਿੰਨ ਕਿਹਾ ਜਾਂਦਾ। ਕਹਿੰਦੇ ਨੇ ਸੇਠ ਨੇ ਕੌਤਕ ਕਰਨ ਦੇ ਲਈ, ਖੇਡ ਕਰਨ ਦੇ ਲਈ ਇੱਕ ਜਿੰਨ ਖਰੀਦ ਲਿਆਂਦਾ। ਉਸ ਜਿੰਨ ਦੇ ਨਾਲ ਇਹ ਸਮਝੌਤਾ ਹੋਇਆ ਕਿ ਜੋ ਸੇਠ ਕੰਮ ਕਹੇਗਾ ਉਹ ਜਿੰਨ ਕੰਮ ਕਰੇਗਾ। ਪਰ ਨਾਲ ਜਿੰਨੀ ਇੱਕ ਗੱਲ ਕੀ ਵੀ ਕੰਮ ਜਿਤਨਾ ਮਰਜ਼ੀ ਭਾਰੀ ਹੋਵੇ, ਕੰਮ ਜਿਤਨਾ ਮਰਜ਼ੀ ਦੂਰ ਦਾ ਹੋਵੇ, ਮੈਂ ਹਰ ਕੰਮ ਤੇਰੇ ਇਸ਼ਾਰੇ ਤੇ ਕਰਾਂਗਾ, ਪਰ ਇੱਕ ਸ਼ਰਤ ਮੇਰੀ ਹੈ ਕਿ ਜਿੱਦਣ ਮੈਂ ਵਿਹਲਾ ਰਹਿ ਗਿਆ ਉਦਣ ਮੈਂ ਤੈਨੂੰ ਜ਼ਰੂਰ ਖਾ ਜਾਣਾ। ਕੰਮ ਤੂੰ ਮੈਨੂੰ ਦੱਸ, ਜਿਤਨਾ ਮਰਜ਼ੀ ਦੱਸੇ ਮੈਂ ਕੰਮ ਕਰਾਂਗਾ, ਪਰ ਜਿੱਦਣ ਮੈਂ ਵਿਹਲਾ ਰਿਹਾ ਉਦਣ ਤੇਰੀ ਖੈਰ ਕੋ ਨਹੀਂ, ਉਦਣ ਹੀ ਤੈਨੂੰ ਮੈਂ ਖਤਮ ਕਰ ਦੇ। ਫਿਰ ਦੇ ਮਨ ਵਿੱਚ ਆਇਆ ਮੇਰੇ ਕਿਹੜੇ ਕੰਮ ਮੁੱਕਣੇ, ਮੈਂ ਜਿੱਥੇ ਮਰਜ਼ੀ ਇਹਨੂੰ ਭੇਜਾਂਗਾ, ਦੇਸ਼ਾਂ ਪ੍ਰਦੇਸ਼ਾਂ ਵਿੱਚ ਮੇਰਾ ਵਪਾਰ ਚੱਲਦਾ ਹੈ, ਮੈਂ ਇੱਕ ਕੰਮ ਖਤਮ ਹੋਣਾ ਦੂਜਾ ਦੱਸ ਦੇਣਾ। ਹੁਣ ਰੱਬ ਦੀ ਕਰਨੀ, ਉਹ ਗ੍ਰੰਥ ਦਾ ਕਰਤਾ ਲਿਖਦਾ ਵੀ ਸੇਖ ਨੇ ਜਦੋਂ ਕੰਮ ਕਹਿਣਾ ਤੇ ਉਸ ਤਾਕਤ ਨੇ, ਉਸ ਜਿੰਨ ਨੇ ਇੱਕ ਖਿੰਨ ਵਿੱਚ ਉਹ ਸਾਰੇ ਕੰਮ ਨਿਬੇੜ ਕੇ ਆ ਜਾਣ। ਦੇਸ਼ਾਂ ਪ੍ਰਦੇਸ਼ਾਂ ਵਿੱਚ ਕੰਮ ਦੱਸੇ ਉਹਦੇ ਮੁੱਕ ਗਏ, ਅਖੀਰ ਤੇ ਕਿੰਨੇ ਜਦੋਂ ਕੰਮ ਥੋੜੇ ਰਹਿ ਗਏ ਤੇ ਸੇਖ ਦਾ ਫੋਨ ਸਿੱਖਣਾ ਸ਼ੁਰੂ ਹੋ ਗਿਆ। ਉਹਦਾ ਰੰਗ ਪੀਲਾ ਪੈ ਗਿਆ ਤੇ ਹੁਣ ਮੇਰੀ ਖੈਰ ਨਹੀਂ, ਕੰਮ ਤਾਂ ਗਏ ਮੁੱਕ। ਇਹਦੇ ਨਾਲ ਸਮਝੌਤਾ ਹੋਇਆ ਕਿ ਜਿੰਨੀ ਦੇਰ ਤੱਕ ਕੰਮ ਦੱਸੇਗਾ ਮੈਂ ਤੇਰਾ ਸਾਥ ਹਾਂ, ਤੇ ਜਦੋਂ ਮੈਂ ਵਿਹਲਾ ਰਹਿ ਗਿਆ ਉਦੋਂ ਤੇਰੀ ਖੈਰ ਨਹੀਂ, ਉਦੋਂ ਮੇਰਾ ਕੰਮ ਹੋਣਾ ਤੈਨੂੰ ਖਾਣਾ। ਕਹਿੰਦੇ ਜਦੋਂ ਜਿੰਨ ਵਿਹਲਾ ਹੋਣ ਲੱਗਾ, ਸੇਖ ਜਿਹੜਾ ਅੰਦਰੋਂ ਕੰਬਦਾ ਪਿਆ ਤੇ ਉਹਦੀ ਬੇਟੀ ਨੇ ਸ਼ਬਦ ਪੁੱਛ ਲਏ ਆਪਣੇ ਬਾਪ ਨੂੰ, ਪਿਤਾ ਜੀ ਕਿ ਤੁਸੀਂ ਇੰਨੇ ਖੁਸ਼ ਪ੍ਰਤੀਤ ਹੁੰਦੇ ਸੀ, ਮੈਂ ਦੇਖ ਨਹੀਂ ਪਈ ਕੁਝ ਸਮੇਂ ਤੋਂ ਤੁਹਾਡੇ ਚਿਹਰੇ ਤੇ ਘਬਰਾਹਟ ਪੀਲਾਪਣ ਆ ਗਿਆ, ਕੀ ਕਾਰਨ ਕਿ ਤੁਸੀਂ ਅੰਦਰੋਂ ਜਿਵੇਂ ਦੁਖੀ ਤੇ ਘਬਰਾਏ ਹੋਏ ਲੱਗਦੇ ਹੋ। ਉਹਨੇ ਕਿਹਾ ਕਹਿੰਦਾ ਧੀਏ ਤੈਨੂੰ ਦੱਸਾਂ ਕੀ, ਆ ਜਿੰਨ ਖਰੀਦਿਆ ਸੀ ਸੁੱਖ ਦੇ ਲਈ, ਕੰਮ ਦੱਸਾਂਗਾ ਕਰੇਗਾ, ਪਰ ਨਾਲ ਇਹਦੇ ਨਾਲ ਇੱਕ ਸ਼ਰਤ, ਜੇ ਵਿਹਲਾ ਰਹਿ ਗਿਆ ਤੈਨੂੰ ਖਾਂਗਾ। ਹੁਣ ਕੰਮ ਤਾਂ ਗਏ ਸਾਰੇ ਮੁੱਕ, ਥੋੜੇ ਜਿਹਾ ਰਹਿੰਦੇ ਨੇ ਮੁਕਾਬਲੇ ਨੇ, ਮੈਨੂੰ ਇਸ ਕਰਕੇ ਘਬਰਾ ਤੇ ਕੰਮ ਅਲਾ ਕੋਈ ਨੀ, ਹੁਣ ਮੈਨੂੰ ਖਾਏਗਾ। ਉਹ ਬੇਟੀ ਬੜੀ ਸਿਆਣੀ ਤੋਂ ਕਹਿਣ ਲੱਗੀ ਇਹ ਗੱਲ ਹੀ ਕੋਈ ਨੀ, ਇਹਨੂੰ ਨੀ ਵਿਹਲੇ ਰਹਿਣ ਦਿੰਦੇ, ਤੁਸੀਂ ਖੁਸ਼ ਰਿਹਾ ਕਰੋ। ਕਹਿੰਦਾ ਧੀਏ ਕੰਮ ਹੀ ਕੋਈ ਨੀ, ਵਿਹਲਾ ਕਿਵੇਂ, ਇਹਨੂੰ ਕੰਮੇ ਕਿਹੜੇ ਲਾਵਾਂਗੇ। ਉਹਨੇ ਕੀ ਕੀਤਾ, ਬਾਪ ਨੂੰ ਕਹਿ ਕੇ ਆਪਣੇ ਵਿਹੜੇ ਵਿੱਚ ਇੱਕ ਲੰਮਾ ਸਾਰਾ ਬਾਂਸ ਗੱਡ ਦਿੱਤਾ, ਉੱਚਾ ਸਾਰਾ ਬਾਂਸ ਗਡਾ ਦਿੱਤਾ ਤੇ ਨਾਲ ਕਹਿਣ ਲੱਗੀ ਆਪਣੇ ਉਸ ਬਾਪੂ ਨੂੰ, ਪਿਤਾ ਨੂੰ, ਕਿ ਜਦੋਂ ਇਹ ਕੰਮ ਨਿਬੇੜ ਕੇ ਆਵੇ ਇਹਨੂੰ ਇੱਕੋ ਗੱਲ ਕਹਿਣੀ ਹੈ ਵੀ ਤੇਰਾ ਅਗਲਾ ਕੰਮ ਇਹ ਵੀ ਤੂੰ ਬਾਂਸ ਤੇ ਚੜੀ ਜਾਣਾ ਤੇ ਉਤਰੀ ਜਾਣਾ, ਜਿੰਨੀ ਦੇਰ ਤੱਕ ਅਸੀਂ ਅਗਲਾ ਕੰਮ ਨੀ ਕਹਿੰਦੇ ਤੂੰ ਇਹ ਹੀ ਕਰਨਾ, ਹੋਰ ਤੂੰ ਕੁਝ ਨੀ ਕਰਨਾ। ਕਹਿਣ ਲੱਗੀ ਸਾਰੀ ਜ਼ਿੰਦਗੀ ਚੜੀ ਜਾਏ ਤੇ ਉਤਰੇ ਰਹਿ, ਨਾ ਵਿਹਲਾ ਹੋਵੇ ਤੇ ਨਾ ਤੁਹਾਨੂੰ ਖਾਏ। ਕਹਿੰਦੇ ਨੇ ਗੱਲ ਵਾਕਈ ਠੀਕ ਸੀ। ਉਹਨੇ ਘਰ ਚ ਬਾਂਸ ਕਿਆ ਗੱਡਿਆ ਜੀ, ਵੱਧ ਕਿਆ ਗੱਡਿਆ, ਉੱਤੇ ਉਹਨੂੰ ਆਉਂਦਿਆਂ ਕਿਹਾ ਵੀ ਤੇਰਾ ਕੰਮ ਹੁਣ ਅੱਗੋ ਤੋਲੇ ਦੇ ਤੇ ਚੜੀ ਜਾ ਤੇ ਉਤਰੀ ਜਾ, ਅਗਲਾ ਕੰਮ ਜਿੰਨੀ ਦੇਰ ਤੱਕ ਨੇ ਦੱਸ ਦੇ ਤੂੰ ਹੀ ਕਰਨਾ। ਜਿੰਨ ਨੇ ਕਿਹਾ ਜੀ ਸੱਤ ਬਚਨ, ਮੈਂ ਤਾਂ ਕੰਮ ਹੀ ਕਰਨਾ। ਸੇਠ ਖੁਸ਼ ਹੋ ਗਿਆ। ਉਸ ਬੰਦੇ ਨੇ ਪਤਾ ਨੀ ਸਾਖੀ ਕਿਵੇਂ ਬਣਾਈ, ਕਿਵੇਂ ਉਹਨੇ ਲਿਖੀ, ਪਰ ਮੈਂ ਇੱਕ ਗੱਲ ਕਹਿੰਦਾ, ਉਹਨੇ ਸਾਡੇ ਮਨ ਦੀ ਗੱਲ ਕੀਤੀ। ਮਨ ਕੋਲ ਇੰਨੀ ਸ਼ਕਤੀ ਹੈ, ਅੱਜ ਦੇਖੋ ਇਸ ਧਰਤੀ ਤੇ ਬੈਠਾ ਮਨੁੱਖ, ਚੰਦਰਮਾ ਤੱਕ, ਅਸਮਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਗ੍ਰਹਿ ਨੇ ਉਹਨਾਂ ਤੱਕ ਆਪਣੀ ਪਹੁੰਚ ਬਣਾਈ ਬੈਠਾ, ਕੀ ਇਹ ਤਾਕਤ ਮਨ ਵਿੱਚੋਂ ਨਹੀਂ ਨਿਕਲੀ? ਅੱਜ ਮਨੁੱਖ ਨੇ ਜਿਹੜਾ ਸਬਰ ਕਈ ਸਾਲਾਂ ਵੀ ਤੈਅ ਹੁੰਦਾ ਸੀ ਉਹਨੂੰ ਕੁਝ ਘੰਟਿਆਂ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ। ਉਹ ਸੁਨੇਹਾ ਜਿਹੜਾ ਕਈ ਸਾਲਾਂ ਵਿੱਚ ਪੁੱਜਦਾ ਸੀ ਇੱਕ ਖਿੰਨ ਦੇ ਵਿੱਚ ਬੋਲਣ ਦੀ ਦੇਰ, ਕਈ ਮੀਲਾਂ ਦਾ ਸਬਰ ਕਰਕੇ ਸਾਊਂਡ ਆਵਾਜ਼ ਦੂਜੀ ਧਰਤੀ ਤੇ ਜਾ ਕੇ ਪਹੁੰਚਦੀ, ਦੂਜੇ ਮੁਲਕ ਵਿੱਚ ਪਹੁੰਚਦੀ। ਮਨ ਇੰਨਾ ਤੇਜ ਹੈ, ਇਹਨੇ ਸਾਰੀ ਦੁਨੀਆ ਛੋਟੀ ਕਰਕੇ ਰੱਖ ਦਿੱਤੀ, ਪਰ ਇਹ ਕਦੀ ਨਾ ਭੁੱਲਿਓ ਜਦੋਂ ਇਹ ਵਿਹਲਾ ਹੋਵੇਗਾ ਉਹਦੇ ਕੋਈ ਨਾ ਕੋਈ ਬਖੇੜਾ ਜ਼ਰੂਰ ਕਰੇਗਾ। ਇਹ ਕਾਰਨ ਇੱਥੇ ਲੋਕ ਕਿਉਂ ਨੀ ਇਹਨਾਂ ਝਗੜਦੇ ਪਏ? ਮੈਂ ਜਿਹੜੀ ਬੇਨਤੀ ਕਰਾਂ, ਕਿਉਂਕਿ ਤਕਰੀਬਨ ਹਰ ਬੰਦਾ ਜਿਹੜਾ ਉਹ ਆਪਣੇ ਕੰਮ ਵਿੱਚ ਰੁੱਝਿਆ ਹੋਇਆ, ਉਹਨੂੰ ਕੋਈ ਨਾ ਕੋਈ ਕੰਮ ਹੈ, ਉਹ ਆਇਆ ਆਰਾਮ ਕੀਤਾ ਫਿਰ ਕੰਮ ਤੇ ਗਿਆ। ਤੇ ਜਿਸ ਧਰਤੀ ਤੇ ਅਸੀਂ ਬੈਠੇ ਹਾਂ ਉੱਥੇ ਇੱਕ ਮਹੱਲੇ ਵਿੱਚ, ਖਿਮਾ ਕਰਿਓ ਇੱਕ ਪਿੰਡ ਵਿੱਚ ਰੋਜ਼ ਹੀ ਕੋਈ ਨਾ ਕੋਈ ਨਵਾਂ ਚੰਨ ਚੜ੍ਹਦਾ। ਦਾ ਕਾਰਨ ਕੀ ਹੈ? ਕਿਉਂਕਿ ਵਿਹਲੇ ਨੇ ਕੰਮ ਹੈ ਕੋਈ ਨੀ, ਜਿੱਥੇ ਕੰਮ ਨਾ ਹੋਵੇ ਉੱਥੇ ਭੂਤ ਮਨ ਬੰਦਿਆਂ ਨੂੰ ਖਾਣਾ ਸ਼ੁਰੂ ਕਰ ਦਿੰਦਾ। ਉਹ ਸਿਆਣੇ ਨੇ ਗੱਲ ਬੜੀ ਸੋਹਣੀ ਕਹੀ, ਕਹਿੰਦੇ ਮਨ ਨੂੰ ਕਿਸੇ ਪਾਸੇ ਰੁੱਝਿਆ ਰਹਿਣ ਦਈਏ, ਤੇ ਉਹਦਾ ਪਰਮਾਰਥ ਦਾ ਅਰਥ ਸੀ ਕਿ ਜਦੋਂ ਮਨ ਵਿਹਲਾ ਬੈਠਾ ਹੈ ਤੂੰ ਕਹਿੰਦਾ ਕੰਮ ਕੋਈ ਨੀ, ਉਹ ਮਨਾ ਆ ਪਕੜ ਕੇ ਗੁਟਕਾ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲੈ, ਕਿਤੇ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ। ਜਦੋਂ ਤੂੰ ਵਿਹਲਾ ਹੈ ਕਿਤੇ ਦੋ ਚਾਰ ਘੜੀਆਂ ਨੇਤਰ ਬੰਦ ਕਰਕੇ ਗੁਰੂ ਗੁਰੂ ਜਪ ਲੈ, ਤੇ ਜਪਣ ਤੋਂ ਬਾਅਦ ਦੇਖੀਏ ਮਨ ਦਿਖਦਾ ਕਿ ਨਹੀਂ। ਜੇ ਤਾਂ ਗੁਰੂ ਗੁਰੂ ਜਪਣ ਵਿੱਚ ਲਾਏਗਾ ਆਰੇ ਲੱਗਾ ਰਹੇਗਾ, ਤੇਰਾ ਭਲਾ ਹੋਵੇਗਾ। ਤੇ ਜਿੱਦਣ ਵਿਹਲਾ ਬਹਿ ਗਿਆ ਕਾਮ ਦਾ ਰੂਪ ਧਾਰਨ ਕਰਕੇ, ਕ੍ਰੋਧ ਦਾ ਰੂਪ ਧਾਰਨ ਕਰਕੇ, ਨਿੰਦਿਆ ਈਰਖਾ ਦਾ ਰੂਪ ਧਾਰਨ ਕਰਕੇ ਤੈਨੂੰ ਜ਼ਰੂਰ ਖਾਏਗਾ। ਸਾਹਿਬ ਕਹਿੰਦੇ ਉਹ ਭਲਿਆ ਕਿ ਜੇ ਪ੍ਰਭੂ ਦੀ ਭਗਤੀ ਕਰਨੀ ਹੈ, ਮਨ ਨੂੰ ਇਕਾਗਰ ਕਰ, ਤੇ ਮਨ ਟਿਕੇਗਾ ਕਿਵੇਂ? ਪਤ ਚਾਂਦ ਨੇ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਇੱਕ ਬਚਨ ਕਹਾਇਆ ਸੀ। ਅਸਲ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ, ਅਸੀਂ ਪੜ੍ਹਦੇ ਹਾਂ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਨ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਮਨ ਭਜਦਾ ਹੈ ਇਹਨੂੰ ਗੁਰੂ ਕੇ ਸ਼ਬਦ ਨੂੰ ਹੋੜੀਏ, ਇਹਨੂੰ ਟਿਕਾਈਏ। ਸਾਹਿਬ ਬਾਬੇ ਕਬੀਰ ਜੀ ਨੇ ਕਿਹਾ ਕਿਹਨਾਂ ਨੇ ਮਨ ਨੂੰ ਨਿੰਦੀ ਨਾ, ਸੱਚ ਜਾਣੀ ਇਹਦੇ ਕੋਲ ਤਾਕਤ ਬੜੀ। ਉਹਨਾਂ ਨੇ ਸ਼ਬਦ ਕਿਹਾ ਮੰਮਾ ਮੂਲ ਗਿਆ ਮਨ ਮਾਨੈ, ਮਨ ਨੇ ਤਾਂ ਮੰਨਣਾ ਜਿੱਦਣ ਤੂੰ ਮੂਲ ਨਾਲ ਆਪਣੇ ਅਸਲੇ ਨਾਮ ਨਾਲ ਜੁੜੇਗਾ। ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਦਾ ਬਿਲ ਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਉਹਨਾਂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਮੰਮਾ ਮਨ ਚੋਂ ਕਾਜ ਹੈ, ਮਨ ਖਾਦੇ ਸਿੱਧ ਹੋਏ, ਮਨ ਕੀ ਮਨ ਚੋਂ ਕਹਿ ਕਬੀਰਾ, ਮਨ ਤਾਂ ਮਿਲਿਆ ਨਾ ਕੋਈ, ਕਹਿੰਦਾ ਮਨ ਵਰਗਾ ਤੇ ਮਿੱਤਰ ਹੀ ਕੋਈ ਨੀ। ਕਿਵੇਂ ਜੀ? ਕਹਿੰਦੇ ਨੇ ਜਦੋਂ ਵੇਖੋ ਇਹਨੂੰ ਲਿਜਾਣਾ ਕਿਹੜੇ ਪਾਸੇ, ਕਹਿੰਦੇ ਨੇ ਜਦੋਂ ਇਹ ਮਾਇਆ ਨਾਲ ਜੁੜਦਾ ਮਾਇਆ ਮਾਇਆ ਧਾਰੀ ਬਣ ਜਾਂਦਾ ਮਨ, ਜਦੋਂ ਇਹ ਸਰੀਰ ਨਾਲ ਜੁੜਦਾ ਉਦੋਂ ਕੇਵਲ ਵਿਕਾਰੀ ਬਣ ਜਾਂਦਾ ਮਨ, ਤੇ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਵਾਲੇ ਪਾਸੇ ਜੁੜਦਾ ਸੱਚ ਜਾਣੋ ਉਦੋਂ ਰੱਬ ਦਾ ਰੂਹ ਬਣ ਜਾਂਦਾ ਹੈ ਮਨ। ਸਹਿਬ ਬਾਬਾ ਕਬੀਰ ਜੀ ਨੇ ਬਚਨ ਕੀਤੇ ਨੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤ ਹੈ। ਇਸ ਮਨ ਨੂੰ ਟਿਕਾ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਗੁਰੂ ਕੇ ਸਿਖਾ ਦੇਖ ਭਾਵੇਂ ਤੂੰ ਅੱਧਾ ਘੰਟਾ ਬੈਠਣਾ ਹੈ, ਤੂੰ 15-20 ਮਿੰਟ ਬੈਠਣਾ ਹੈ ਭਜਨ ਬੰਦਗੀ ਲਈ, ਤੇ ਆਪਣੇ ਮਨ ਨੂੰ ਟਿਕਾ ਕੇ ਬੈਠ। ਇਹ ਮਨ ਹਰ ਜੀ ਧਿਆਏ ਤੂੰ, ਹੇ ਮੇਰੇ ਮਨਾ ਤੂੰ ਹਰੀ ਜੀ ਨੂੰ ਧਿਆਉਣਾ ਸ਼ੁਰੂ ਕਰ। ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਤੇ ਪਾਏ ਦਰ ਤੇ ਪ੍ਰੇਮ ਨਾਲ। ਵੱਡਾ ਸੱਤੀ ਨਹੀਂ ਕਿ ਐਵੇਂ ਕਿ ਕੰਮ ਨਿਬੜੇ ਆਪਾਂ ਚੱਲੀਏ, ਨਹੀਂ, ਪ੍ਰੇਮ ਦੇ ਨਾਲ, ਭਾਵਨਾ ਨਾਲ। ਸਹਿ ਫਿਰ ਮੇਰ ਕਰਦੇ ਨੇ ਹਰ ਕੀਆਂ ਸਦਾ ਸਦਾ ਵਡਿਆਈਆਂ, ਕਹਿੰਦੇ ਉਸ ਹਰੀ ਦੀਆਂ ਫਿਰ ਤੈਨੂੰ ਸਦੀਵ ਕਾਲ ਦੀ ਬਖਸ਼ਾ ਮਿਲਣਗੀ, ਤੇਰਾ ਮਨ ਟਿਕਣ ਦੀ ਦੇਰ ਏ। ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਟਾ। ਉਹ ਜਦੋਂ ਵੀ ਕਿਸੇ ਨੂੰ ਦਾਤ ਦਿੰਦਾ ਪਰਮਾਤਮਾ, ਉਹ ਦਾਤ ਦੇ ਕੇ ਪਛਤਾਉਂਦਾ ਨਹੀਂ। ਗੁਰੂ ਕੇ ਸਿੱਖੋ, ਪਰਮਾਤਮਾ ਇੰਨੇ ਦਿਆਲੂ ਨੇ, ਉਹ ਕਦੀ ਵੀ ਪਛਤਾਉਂਦਾ ਨਹੀਂ। ਮੈਂ ਇਸ ਬੰਦੇ ਨੂੰ ਇੰਨੀਆਂ ਦਾਤਾਂ ਦਿੱਤੀਆਂ, ਇੰਨੇ ਸੁੱਖ ਦਿੱਤੇ, ਉਹਦਾ ਤੇ ਕੰਮ ਹੀ ਕੇਵਲ ਦਈ ਜਾਣਾ। ਤੇ ਕਈ ਦਾਤਾਂ ਐਸੀਆਂ ਨੇ ਜਿਹੜੀਆਂ ਸਾਨੂੰ ਬਿਨਾਂ ਮੰਗਣ ਤੋਂ ਵੀ ਉਹਨੇ ਦਿੱਤੀਆਂ। ਕਦੀ ਅਸੀਂ ਦੇਖੀਏ ਸਨ? ਮੈਂ ਕਹਿੰਦਾ ਜਿਹੜੀ ਚੀਜ਼ ਅਸਲ ਵਿੱਚ ਨਾ ਸੁੱਖ ਦੀ ਕਦਰ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਬੰਦੇ ਕੋਲ ਦੁੱਖ ਨਾ ਆਵੇ। ਦੁੱਖ ਵਿੱਚ ਸੁੱਖ ਦੀ ਕਦਰ ਦਾ ਪਤਾ ਲੱਗਦਾ। ਕਦੀ ਮੱਛੀ ਨੂੰ ਪੁੱਛੋ ਪਾਣੀ ਦੀ ਕਦਰ ਕੀ ਏ, ਉਸ ਨਕੰਮੀ ਨੂੰ ਕੋਈ ਕਦਰ ਨਹੀਂ ਪਾਣੀ ਦੀ, ਪਰ ਪਾਣੀ ਤੋਂ ਬਾਹਰ ਕੱਢ ਕੇ ਦੇਖੋ, ਤੜਪ ਕੇ ਦੱਸੇਗੀ ਪਾਣੀ ਕਿੰਨਾ ਕੁ ਕੀਮਤੀ ਹੈ। ਅਸੀਂ ਅਰੋਗਤਾ ਵੀ ਤੁਰੇ ਫਿਰਨੇ, ਇਹਦੀ ਕੋਈ ਕੀਮਤ ਨਹੀਂ। ਜਿਸ ਦਿਨ ਤੁਹਾਨੂੰ ਰੋਗ ਲੱਗ ਗਿਆ ਉਸ ਦਿਨ ਪੁੱਛੋ ਇਸ ਅਰੋਗਤਾ ਦੀ ਕੀਮਤ ਕੀ। ਅੱਖਾਂ ਦੀ ਜੋਤ ਹੈ, ਕੋਈ ਕੀਮਤ ਨਹੀਂ। ਜਿਸ ਦਿਨ ਅੱਖਾਂ ਦੀ ਜੋਤ ਜਾਂਦੀ ਦਿੱਤੀ, ਉਸ ਦਿਨ ਕਹਾਂਗੇ ਕਦੀ ਉਹ ਵੀ ਵੇਲਾ ਸੀ ਜਿਸ ਦਿਨ ਰੱਬ ਨੇ ਮਿਹਰ ਕੀਤੀ ਅੱਖਾਂ ਨਾਲ ਤੱਕਦੇ ਸਨ। ਅਰੋਗਤਾ ਦੀ ਕੀਮਤ ਰੋਗ ਵੀ ਜਾ ਕੇ ਪਤਾ ਲੱਗਦੀ, ਸੁੱਖ ਦੀ ਕੀਮਤ ਦੁੱਖ ਆਇਆ ਪਤਾ ਲੱਗਦੀ ਹੈ। ਸੱਚ ਜਾਣੋ ਦਾਤਾਂ ਦੀ ਕੀਮਤ ਵੀ ਉਦਣ ਪਤਾ ਲੱਗਦੀ ਜਿੱਦਣ ਸਭ ਕੁਝ ਇੱਥੋਂ ਜਾਂਦਾ ਦਿੱਤੇ। ਪਰਮਾਤਮਾ ਐਸੇ ਦਿਆਲੂ ਨੇ, ਉਹਨੇ ਇੰਨੀਆਂ ਦਾਤਾਂ ਦਿੱਤੀਆਂ ਜਿਹੜੀਆਂ ਬਗੈਰ ਮੰਗਣ ਤੋਂ ਦੇ ਦਿੱਤੀਆਂ। ਹਜ਼ੂਰ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਇੱਕ ਮੈਂ ਉਹ ਤੁਕਾਂ ਦੋ ਜ਼ਰੂਰ ਸਾਂਝੀਆਂ ਕਰਦਿਆਂ ਕਿ ਜੇਵਡ ਆਪ ਤੇਵਡ ਤੇਰੀ ਦਾਤ। ਧੰਨ ਗੁਰੂ ਨਾਨਕ ਸਾਹਿਬ ਜੀ ਕਿ ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ, ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ ਕਹਿੰਦੇ ਜਿੱਡਾ ਵੱਡਾ ਤੂੰ ਆਪ ਓਡੀ ਵੱਡੀ ਤੇਰੀ ਦਾਤ ਹੈ ਮੇਰੇ ਵਾਹਿਗੁਰੂ ਤੂੰ ਦਿਨ ਸਾਨੂੰ ਕਿਰਤ ਲਈ ਦਿੱਤਾ ਹੈ ਰਾਤ ਸਾਨੂੰ ਵਿਸ਼ਰਾਮ ਲਈ ਦਿੱਤੀ ਹੈ ਕਿ ਇਹ ਰਾਤ ਦੀ ਨੀਂਦ ਤੇ ਰਾਤ ਪਰਮਾਤਮਾ ਦੀ ਦਿੱਤੀ ਹੋਈ ਦਾਤ ਨਹੀਂ ਸਾਹਿਬ ਕਹਿੰਦੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਪਰ ਜੇ ਇੰਨੀ ਦਾਤ ਲੈ ਕੇ ਵੀ ਨਹੀਂ ਜਪਦਾ ਖਤਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਵੇ ਬਾਜ ਸਨਾ ਪਰਮਾਤਮਾ ਦੇ ਨਾਮ ਨੂੰ ਪਸਾਬ ਭੁੱਲ ਜਾਏ ਵਿਸਾਰ ਦੇ ਇਹ ਕਮਜ਼ਾਤ ਦਾ ਅਰਥ ਆਪ ਸਮਝਦੇ ਪਏ ਹੋ ਇਹ ਨੀਵਾਂ ਕਰਮ ਹੈ ਸਾਹਿਬ ਕਹਿੰਦੇ ਉਹ ਇੰਨੀਆਂ ਦਾਤਾਂ ਦਿੰਦਾ ਦਾਤ ਦੇ ਕੇ ਪਛਤਾਉਂਦਾ ਨਹੀਂ ਸਾਹਿਬ ਨੇ ਕਿਹਾ ਕਿ ਜਿਨ ਕੰਨ ਕੀਤੇ ਅੱਖੀ ਨਾਤ ਇਹ ਉਹਦੀ ਦਾਤ ਹੈ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਸ ਜ਼ਬਾਨ ਨਾਲ ਤੂੰ ਰੱਬ ਨੂੰ ਉਲਾਮੇ ਦੇਣ ਜਾਣਾ ਉਹਦੀ ਦਿੱਤੀ ਹੋਈ ਦਾਤ ਹੈ ਜਿਨ ਕੰਨ ਕੀਤੇ ਅੱਖੀ ਨਾਤ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਕਹਿੰਦੇ ਨੇ ਪਿਆਰਿਆ ਉਹਦੀਆਂ ਦਿੱਤੀਆਂ ਦਾਤਾਂ ਨੇ ਪਰ ਦਾਤ ਦੇ ਕੇ ਉਹਨੇ ਕਦੀ ਪਛਤਾਣਾ ਨਹੀਂ ਕਦੀ ਨੀ ਕਹਿੰਦਾ ਵੈ ਇਹ ਬੰਦੇ ਨੂੰ ਕਿਉਂ ਦਿੱਤਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ ਸਾਹਿਬ ਕਹਿੰਦੇ ਖਾਉ ਹਰ ਕੈ ਸਦ ਬਲਿਹਾਰ ਨੇ ਧੰਨ ਗੁਰੂ ਅਮਰਦਾਸ ਕਹਿੰਦੇ ਮੈਂ ਖਰੀਦੂ ਸਦਾ ਲਈ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਕਿਉਂ ਜਿਤ ਸੇਵਿਆ ਦਰ ਤੇ ਜਿਹਦਾ ਸਿਮਰਨ ਕਰਨ ਦੇ ਨਾਲ ਸੁੱਖ ਪਾਏ ਅੰਦਰ ਦਾ ਸੁੱਖ ਮਿਲਦਾ ਹੈ ਗੁਰੂ ਕੇ ਸਿੱਖੋ ਤੁਸੀਂ ਸਿਆਣੇ ਬੈਠੇ ਮੇਰੀ ਬੇਨਤੀ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਵਰਗੀ ਹੋਰ ਕੋਈ ਦਾਤ ਨਹੀਂ ਮੈਂ ਕਹਿੰਦਾ ਅਸੀਂ ਬਾਹਰ ਦੀਆਂ ਦਾਤਾਂ ਨਾ ਦੇਖੀਏ ਆਪਣੇ ਸਰੀਰ ਨੂੰ ਹਰ ਬੰਦਾ ਦੇਖਣਾ ਸ਼ੁਰੂ ਕਰ ਦੇ ਉਹਦਾ ਸਰੀਰ ਹੀ ਰੱਬ ਦੀ ਏਡੀ ਵੱਡੀ ਦਾਤ ਹੈ ਜਿਹਦੀ ਕੋਈ ਕੀਮਤ ਨਹੀਂ ਅੱਜ ਦੇ ਸਮੇਂ ਵੀ ਤੁਸੀਂ ਦੇਖਦੇ ਹੋ ਅਨੇਕਾਂ ਤਰ੍ਹਾਂ ਦੀ ਮਨੁੱਖ ਨੇ ਤਰੱਕੀ ਕੀਤੀ ਕਈ ਫਲ ਐਸੇ ਨੇ ਜਿਨ੍ਹਾਂ ਦਾ ਜੂਸ ਜਿਨ੍ਹਾਂ ਦਾ ਤੱਤ ਅਸੀਂ ਕੱਢ ਨਹੀਂ ਭਾਵੇਂ ਉਹ ਸੁੱਕੇ ਵੀ ਹੋਣ ਤਾਂ ਵੀ ਉਹਨਾਂ ਦੇ ਵਿੱਚੋਂ ਤਰਲ ਪਦਾਰਥ ਨਿਕਲ ਆਉਂਦਾ ਹੈ ਬੇਨਤੀ ਕਰਾਂ ਕਿ ਜਦੋਂ ਕਿਤੇ ਸਰੋਂ ਅੱਤ ਦੀ ਪੱਕੀ ਹੋਵੇ ਧਿਆਨ ਦਿਆ ਜੀ ਸੁੱਕ ਜਾਏ ਸਰੋਂ ਬੰਦੇ ਦੀ ਨਜ਼ਰ ਵਿੱਚੋਂ ਬਿਲਕੁਲ ਸੁੱਕੀ ਹੈ ਪਰ ਉਹਨੂੰ ਕੋਲੂ ਵਿੱਚ ਘਾਣੀ ਵਿੱਚ ਪੀੜ ਕੇ ਦੇਖੋ ਉਸ ਸੁੱਕੀ ਵਿੱਚੋਂ ਵੀ ਤੇਲ ਨਿਕਲ ਆਉਂਦਾ ਮੈਂ ਜਿਹੜੀ ਬੇਨਤੀ ਕਰਨੀ ਹੈ ਕਦੀ ਕੋਲੂ ਵਿੱਚ ਪਾਈ ਹੋਵੇ ਸਰੋਂ ਤੇ ਇਹ ਕਹੀਏ ਵੀ ਤਿਲਾਂ ਦਾ ਤੇਲ ਨਿਕਲ ਜਾਏ ਕਦੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਤੇਲ ਵਿੱਚ ਤਿਲ ਪਾਏ ਨੇ ਤੇ ਤਿਲਾਂ ਦਾ ਤੇਲ ਨਿਕਲੇਗਾ ਜੇ ਸਰੋਂ ਪਾਈ ਹੈ ਤੇ ਸਰੋਂ ਦਾ ਤੇਲ ਨਿਕਲ ਕਦੀ ਤੱਕੋ ਭਾਵੇਂ ਬਦਾਮ ਬਿਲਕੁਲ ਸੁੱਕਾ ਹੈ ਪਰ ਜਦੋਂ ਕਿਤੇ ਸਿਆਣੇ ਲੋਕ ਉਹਦਾ ਵੀ ਤੱਤ ਕੱਢਦੇ ਨੇ ਤੇ ਉਹਦਾ ਵੀ ਤੇਲ ਕੱਢ ਕੇ ਬਾਹਰ ਲਿਆਉਂਦੇ ਨੇ ਸੁੱਕੇ ਵਿੱਚੋਂ ਵੀ ਰਸ ਪਿਆ ਨਿਕਲਦਾ ਹੈ ਇਹ ਪਰਮਾਤਮਾ ਵਾਹਿਗੁਰੂ ਤੇਰੀਆਂ ਦਾਤਾਂ ਕਹਿਤੀਆਂ ਨੇ ਸੁੱਕੀਆਂ ਚੀਜ਼ਾਂ ਵਿੱਚੋਂ ਵੀ ਤੂੰ ਤਰਲ ਪਦਾਰਥ ਜਿਹੜੇ ਨੇ ਥੰਧਿਆਈ ਵਾਲੇ ਪਦਾਰਥ ਪਿਆ ਕੱਢਨੇ ਅੱਜ ਠੀਕਰਾਂ ਜਿੰਨੀਆਂ ਮਸ਼ੀਨਾਂ ਬਣੀਆਂ ਨੇ ਮੈਂ ਬੇਨਤੀ ਜਿਹੜੀ ਕਰਨ ਲੱਗਾ ਮੇਰੀ ਬੇਨਤੀ ਸਮਝਿਓ ਕਿ ਜੇ ਆਪਾਂ ਬਦਾਮ ਦਾ ਰਸ ਕੱਢਣਾ ਇਹ ਨਹੀਂ ਕਿ ਪਾਏ ਹੋਣ ਚਣੇ ਤੇ ਕਹੀਏ ਵਿੱਚੋਂ ਬਦਾਮ ਰੋਗਨ ਨਿਕਲ ਜਾ ਕਦੀ ਨਹੀਂ ਬਦਾਮਾਂ ਵਿੱਚੋਂ ਬਦਾਮ ਦਾ ਹੀ ਰਸ ਨਿਕਲੇਗਾ ਚੇਤੇ ਰੱਖੋ ਸੰਤਰੇ ਵਿੱਚੋਂ ਕੇਵਲ ਸੰਤਰੇ ਦਾ ਹੀ ਰਸ ਨਿਕਲੇਗਾ ਸੇਬ ਵਿੱਚੋਂ ਸੇਬ ਦਾ ਰਸ ਨਿਕਲੇਗਾ ਅੰਗੂਰ ਵਿੱਚੋਂ ਅੰਗੂਰ ਦਾ ਰਸ ਨਿਕਲੇਗਾ ਕੋਈ ਮਸ਼ੀਨ ਦੁਨੀਆਂ ਵਿੱਚ ਸ਼ਾਇਦ ਐਸੀ ਨਹੀਂ ਜਿਹਦੇ ਵਿੱਚ ਪਾਏ ਹੋਣ ਦਾਣੇ ਤੇ ਬਣ ਕੇ ਖੂਨ ਨਿਕਲਦਾ ਹੋਵੇ ਜਿਹਦੇ ਵਿੱਚ ਪਾਏ ਹੋਣ ਫਲ ਫਰੂਟ ਤੇ ਬਣ ਕੇ ਅੰਦਰੋਂ ਤਾਕਤ ਨਿਕਲੇ ਮਿੱਝ ਨਿਕਲੇ ਖੂਨ ਨਿਕਲੇ ਵਿਟਾਮਿਨ ਨਿਕਲ ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ ਇੱਕ ਬੰਦਾ ਸਰੀਰ ਐਸੀ ਰੱਬ ਨੇ ਮਸ਼ੀਨ ਬਣਾਈ ਏ ਖਾਂਦਾ ਅੰਨ ਪਿਆ ਹੈ ਤੇ ਬਣਦਾ ਖੂਨ ਪਿਆ ਹੈ ਖਾਂਦਾ ਫਲ ਪਿਆ ਹੈ ਬਣਦੀ ਇਹਦੇ ਕੋਲ ਤਾਕਤ ਪਈ ਏ ਮੈਂ ਕਹਿੰਦਾ ਦੂਜੀਆਂ ਦਾਤਾਂ ਨੂੰ ਛੱਡ ਦਿਓ ਮਨ ਅੰਨ ਪਾਇਆ ਅੰਨ ਧਰਤੀ ਵਿੱਚ ਅੰਨ ਪਾਈਏ ਤੇ ਅੰਨ ਨਿਕਲਦਾ ਹੈ ਕਦੀ ਧਰਤੀ ਨੇ ਅੰਨ ਦੀ ਥਾਂ ਤੇ ਮਿੱਝ ਪੈਦਾ ਕੀਤੀ ਕਦੀ ਧਰਤੀ ਨੇ ਅੰਨ ਦੀ ਥਾਂ ਤੇ ਖੂਨ ਪੈਦਾ ਕੀਤਾ ਪਰ ਵੇਖੋ ਪਰਮਾਤਮਾ ਨੇ ਕੈਸੀ ਮਸ਼ੀਨ ਬਣਾ ਦਿੱਤੀ ਬੰਦੇ ਨੂੰ ਕਿ ਇਹਦੇ ਅੰਦਰ ਪਾਈਏ ਅੰਨ ਤੇ ਬਣਦਾ ਖੂਨ ਪਿਆ ਹੈ ਪਾਈਏ ਅੰਨ ਤੇ ਬਣਦੀ ਮਿੱਝ ਪਈ ਹੈ ਪਾਈਏ ਅੰਨ ਤਾਂ ਬਣਦੀਆਂ ਤਾਕਤਾਂ ਪਈਆਂ ਨੇ। ਉਹ ਸੱਜਣਾ ਬਾਕੀ ਦੀਆਂ ਗੱਲਾਂ ਛੱਡ, ਤੂੰ ਕੇਵਲ ਆਪਣੇ ਤਨ ਨੂੰ ਰੱਬ ਦੀ ਦਿੱਤੀ ਕੋਈ ਦਾਤ ਸਮਝ ਕੇ ਸ਼ੁਕਰ ਕਰ ਲੱਗ ਪੈ ਤੇ ਰੱਬ ਦਾ ਧੰਨਵਾਦ ਕਰਦੇ ਆ, ਤੂੰ ਕਦੀ ਵੀ ਥੱਕ ਨਹੀਂ ਥੱਕੇਗਾ ਨਹੀਂ। ਸਾਹਿਬ ਕਹਿੰਦੇ ਪਿਆਰਿਆ, ਉਹਨੇ ਇੰਨੀਆਂ ਦਾਤਾਂ ਤੈਨੂੰ ਦਿੱਤੀਆਂ ਨੇ, ਫਿਰ ਉਹਨੇ ਨਾਮ ਦੀ ਇੱਕ ਦਾਤ ਦਿੱਤੀ। ਦੇਖੋ ਇੱਥੇ ਨਾਮ ਦੀ ਗੱਲ ਜਦੋਂ ਕਰਨੇ ਆ, ਹਰ ਬੰਦਾ ਦੁਖੀ, ਕਿਸੇ ਨੂੰ ਵੀ ਚਾਕੀ ਮਾਰ ਕੇ ਦੇਖ ਲਓ, ਇਹ ਗੱਲ ਵੱਖਰੀ ਕਿ ਕਈ ਵਿਚਾਰੇ ਗਰੀਬ ਮਾਤੜ ਸਾਥੀ ਦੁੱਖ ਰੋ ਪੈਂਦੇ ਨੇ, ਕਈ ਅੰਦਰੇ ਅੰਦਰ ਪਾ ਕੇ ਤੁਰੇ ਫਿਰਦੇ ਨੇ ਦੁਖੀ ਸਾਰੇ, ਕੋਈ ਭੰਨ ਕਰਕੇ ਦੁਖੀ। ਇੱਕ ਮੈਂ ਸਾਧੂ ਦੇ ਜਸ਼ਨ ਪੜੇ, ਮੈਨੂੰ ਗੱਲ ਉਹਦੀ ਬੜੀ ਚੰਗੀ ਲੱਗੀ। ਉਹ ਕਹਿੰਦਾ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਕੋਈ ਤਨ ਕਰਕੇ ਬੜਾ ਦੁਖੀ, ਕੋਈ ਰੋਗ ਲੱਗ ਗਿਆ, ਉਹ ਵਿਚਾਰਾ ਸਰੀਰ ਨੂੰ ਵੀ ਧੋਈ ਜਾਂਦਾ ਬਹੁਤ ਹੀ ਇਹਨਾਂ ਦਿਨ। ਤੇ ਕਈ ਬੰਦੇ ਐਸੇ ਨੇ ਜਿਹਨਾਂ ਨੂੰ ਇਹੋ ਜਿਹਾ ਰੋਗ ਲੱਗੇ ਨੇ, ਮੌਤ ਮੰਗਦੇ ਨੇ ਤੇ ਮੰਗਿਆ ਮੌਤ ਵੀ ਨਸੀਬ ਨਹੀਂ ਆਉਂਦੀ, ਦੁਖੀ ਨੇ ਨਾ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਉਹ ਕਹਿੰਦਾ ਸੀ ਥੋੜੇ ਥੋੜੇ ਸਭੀ ਦੁਖੀ ਸੁਖੀ ਹਰੀ ਕੇ, ਦਾਸ ਕਹਿੰਦਾ ਦੁੱਖ ਸਾਰਿਆਂ ਨੂੰ, ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਸੁਖੀ, ਹਰ ਬੰਦਾ ਦੁਖੀ। ਬਾਬੇ ਨਾਨਕ ਨੂੰ ਪੁੱਛੀਏ, ਕਹਿੰਦੇ ਨੇ ਤੇਰੇ ਦੁੱਖ ਦਾ ਛੁਟਕਾਰਾ ਹੋ ਸਕਦਾ, ਇੱਕ ਕੰਮ ਤੂੰ ਕਰ ਲੈ। ਮਹਾਰਾਜ ਕੀ? ਕਹਿਣ ਲੱਗੇ ਤੂੰ ਜਿੰਨੇ ਮਰਜ਼ੀ ਦੁਨੀਆਂ ਦੇ ਦੁੱਖ ਲੈ ਕੇ ਮੇਰੇ ਕੋਲ ਆ ਜਾ, ਧਿਆਨ ਦਿਆ ਕਿ ਅਸੀਂ ਰੋਜ਼ ਤੁਸੀਂ ਇਹ ਤੁਕਾਂ ਪੜ੍ਹਦੇ। ਕਹਿੰਦੇ ਜਿੰਨੇ ਤੇਰੇ ਦੁੱਖ ਨੇ, ਤਨ ਦੇ, ਮਨ ਦੇ, ਘਰ ਦੇ, ਚਿੰਤਾ ਝੋਰੇ, ਸਭ ਕੁਝ ਲੈ ਕੇ ਆ ਜਾਈ ਤੇ ਬੈਠ ਕੇ ਨਾ ਇੱਥੇ, ਭਾਵਨਾ ਨਾਲ ਤੂੰ ਰੱਬ ਦੀ ਸ਼ਿਫਤ ਗਾਈ, ਭਾਵਨਾ ਨਾਲ ਸੁਣੀ, ਗਾ ਤੇ ਸੁਣ, ਭਾਵਨਾ ਨਾ ਲਈ, ਸਾਰੇ ਦੁੱਖ ਮੈਨੂੰ ਦੇ ਦੀ, ਮੈਂ ਤੈਨੂੰ ਅੰਦਰ ਦਾ ਸੁੱਖ ਦੇ ਕੇ ਤੋਰਾਂ। ਸਾਹਿਬ ਨੇ ਸ਼ਬਦ ਕਹਿ ਕਹਿ ਲੱਗੇ, ਗਾ ਵੀ ਹੈ ਸੁਣੀਏ ਜਪਜੀ ਸਾਹਿਬ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਓ, ਅਗਲੀ ਦੁੱਖੇ ਦੁੱਖ ਪਰ ਹਰ ਦਾ ਤੁਹਾਡਾ ਲੈ ਲੈਣਾ, ਖੋ ਲੈਣਾ। ਕਹਿੰਦੇ ਤੇਰੇ ਦੁੱਖ ਮੈਂ ਲੈ ਲਾਂਗਾ, ਸੁੱਖ ਘਰ ਲੈ ਜਾਏ, ਤੈਨੂੰ ਅੰਦਰ ਦਾ ਸੁੱਖ ਮਿਲੇਗਾ, ਪਰ ਗਾਉਣ ਸੁਣ ਦੇ ਨਾਲ। ਦੇਖੋ ਅਸੀਂ ਇਸ ਗੱਲ ਨੂੰ ਹੁਣ ਦਿਨੋ ਦਿਨ ਛੱਡਦੇ ਜਾਂਦੇ ਹਾਂ, ਹੈ ਜਿਹੜੇ ਜਪਣ ਵਾਲੇ, ਆ ਸੁਣਿਆ ਦੀਆਂ ਚਾਰ ਪੌੜੀਆਂ ਨੇ ਤੇ ਚਾਰਾਂ ਪੌੜੀਆਂ ਦੀ ਸੰਪੂਰਨਤਾ ਇੱਥੇ ਹੁੰਦੀ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਕੀ ਕਾਰਨ ਕਿ ਚਾਰ ਵਾਰੀ ਕਿਆ ਹੋ ਸਕਣਾ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੁੱਖ ਪਾਪ ਕਾ ਨਾਸ। ਪਰ ਉਹ ਸੁਣਨਾ ਕੀ ਪਿਆਰਿਓ, ਉਹ ਸੁਣਨਾ ਅੰਦਰ ਨੂੰ ਇਕਾਗਰ ਕਰਕੇ ਨਾਮ ਦੇ ਨਾਦ ਨੂੰ ਸੁਣਨਾ, ਅੰਦਰੋਂ ਨਾਮ ਨੂੰ ਸੁਣਨਾ। ਸਾਹਿਬ ਕਹਿੰਦੇ ਨੇ ਖਾਉ ਹਰ ਕਹਿ ਸਤ ਬਲਿਹਾਰ ਨੇ, ਜਿਤ ਸੇਵਿਆ ਸੁੱਖ ਪਾਏ, ਜਿਹਦੇ ਸਿਮਰਨ ਦੇ ਨਾਲ ਅੰਦਰ ਦਾ ਸੁੱਖ ਮਿਲੇ, ਨਾਨਕ ਗੁਰਮੁਖ ਮਿਲ ਰਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਮਰਦਾਸ ਕਹਿੰਦੇ ਨੇ ਕਿ ਗੁਰੂ ਕੇ ਸਨਮੁਖ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਗਏ। ਹਉਮੈ ਸ਼ਬਦ ਜਲਾਏ, ਉਹਨਾਂ ਨੇ ਆਪਣੀ ਹਉਮੈ ਜਿਹੜੀ ਉਹ ਸ਼ਬਦ ਦੀ ਕਮਾਈ ਕਰਕੇ ਸਾੜ ਦਿੱਤੀ। ਅਗਲਾ ਸਲੋਕ ਹੈ ਕਿ ਆਪੇ ਸੇਵਾ ਲਾਇਨ, ਦੇਖੋ ਪਰਮਾਤਮਾ ਮੇਰ ਕਰੇ, ਆਪ ਸੇਵਾ ਦੀ ਦਾਤ ਦਿੰਦੇ ਨੇ, ਆਪੇ ਬਖਸ਼ ਕਰੇ, ਆਪ ਹੀ ਉਹ ਬਖਸ਼ਾਂ ਕਰਦੇ ਨੇ। ਜਦੋਂ ਕੋਈ ਸੇਵਾ ਕਰਦਾ, ਸੇਵਾ ਰੱਬ ਦੀ ਦਿੱਤੀ ਕੋਈ ਦਾਤ ਹੈ। ਮੇਰੇ ਦਾਤਾ ਜੀ, ਜਿਹਦੇ ਤੇ ਤੇਰੀ ਕਿਰਪਾ ਹੋਵੇ ਉਹ ਸੇਵਾ ਕਰ ਸਕਦਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਆਪ ਹੀ ਤੋਂ ਬਖਸ਼ਿਸ਼ ਕਰਨਾ। ਅਗਲੀ ਟੋਕੇ ਸਭਨਾ ਦਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰਿਆਂ ਦਾ ਉਹ ਮਾਂ ਬਾਪ ਆਪ ਹੈ। ਉਹ ਮਾਂ ਵੀ ਹੈ, ਉਹ ਬਾਪ ਵੀ ਹੈ, ਸਾਰਿਆਂ ਦੀ ਸੰਭਾਲ ਵੀ ਉਹ ਕਰਦਾ। ਦੇਖੋ ਉਹੋ ਜਿਹਾ ਮਾਂ ਬਾਪ ਕੈਸਾ ਹੋਵੇਗਾ। ਮੈਂ ਇਸ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਵਰਗੀ ਮਾਂ ਬਾਪ ਕੋਈ ਨਹੀਂ ਜੀ। ਜਿਹੜੇ ਸੰਸਾਰ ਦੇ ਰਿਸ਼ਤੇ ਨੇ, ਇਹਨਾਂ ਦਾ ਅਦਬ ਕਰਨਾ ਬਹੁਤ ਜ਼ਰੂਰੀ। ਮੈਂ ਰਾਤ ਦੀ ਕਥਾ ਵਿੱਚ ਵੀ ਇੱਕ ਬੇਨਤੀ ਕਰਕੇ ਆਇਆ ਟੈਨ ਹੋ ਜੇ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ, 1200 ਅੰਕ ਤੇ ਸ਼ਬਦ ਹੈ। ਮੈਂ ਤਾਂ ਸਵੇਰੇ ਫਿਰ ਦੁਹਰਾ ਦਿੰਦਾ ਵਾਂ, ਦੂਰ ਨੇੜੇ ਸੱਜਣ ਬੈਠੇ ਸੁਣਦੇ ਹੋਣਗੇ ਇਸ ਗੱਲ ਨੂੰ, ਕਿ ਖਾਸ ਕਰਕੇ ਨੌਜਵਾਨ ਪੀੜ੍ਹੀ, ਬੱਚਿਆਂ ਨੇ ਭਾਵੇਂ ਬੱਚੇ ਨੇ, ਅਸਲ ਵਿੱਚ ਸਾਡੇ ਅੰਦਰੋਂ ਉਹ ਅਦਬ ਚਲਾ ਗਿਆ ਸਾਡੇ ਅੰਦਰ ਨਾ ਨੂੰਹਾਂ ਵਿੱਚ ਉਹ ਅਦਬ ਰਿਹਾ, ਨਾ ਪੁੱਤਰਾਂ ਵਿੱਚ ਉਹ ਰਿਹਾ। ਖਿਮਾ ਕਰਿਓ, ਗੁਰੂ ਰਾਮਦਾਸ ਜੀ ਨੇ ਉੱਥੇ ਇੱਕ ਬਚਨ ਕਿਹਾ ਸੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਕਾ ਪੁੱਤਰ ਸਾਹਮਣੇ ਬੋਲਿਆ ਸੀ। ਇਹਦਾ ਮਤਲਬ ਸਾਹਮਣੇ ਖਲੋਤਾ, ਫਿਰ ਸੀ ਇਹਨੇ ਖਲੋ ਕੇ ਕਬੂਲ ਬੋਲੇ ਸਨ, ਮੇਰੇ ਗੁਰੂ ਰਾਮਦਾਸ ਜੀ ਨੇ ਇੱਕੋ ਗੱਲ ਕਹੀ ਸੀ, ਪੁੱਤਰ ਜੀ ਜਿਸ ਮਾਂ ਬਾਪ ਨੇ ਜੰਮਿਆ ਹੋਵੇ ਉਹਦੇ ਸਾਹਮਣੇ ਖਲੋ ਕੇ ਬੋਲਣਾ ਇਸ ਤੋਂ ਵੱਡਾ ਪਾਪ ਹੀ ਕੋਈ ਨਹੀਂ। ਸਭ ਤੋਂ ਵੱਡਾ ਪਾਪ ਇਹ ਵੀ ਤੇ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਲਿਖ ਕੇ ਗਏ, ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ। 1200 ਅੰਕ, ਹੇ ਪੁੱਤਰ ਤੂੰ ਕਿਉਂ ਆਪਣੇ ਬਾਪ ਨਾਲ ਝਗੜਨਾ, ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗੜਤ। ਪਾਪ ਉਹ ਜਿਨ੍ਹਾਂ ਨੇ ਤੈਨੂੰ ਜੰਮਿਆ, ਜਿਨ੍ਹਾਂ ਤੈਨੂੰ ਪਾਲਿਆ, ਇਹਨਾਂ ਨਾਲ ਝਗੜਨਾ ਤਾਂ ਏਦੋ ਵੱਡਾ ਪਾਪ ਹੀ ਕੋਈ। ਖਿਮਾ ਕਰਿਓ, ਵੇਖੋ ਵੈਸੇ ਤੇ ਇੱਕ ਵੱਖਰਾ ਵਿਸ਼ਾ, ਮੇਰੇ ਸਬਜੈਕਟ ਕੁਝ ਇਹੋ ਜਿਹਾ ਸੀ ਅਰਦਾਸ ਦਾ, ਪਰ ਨਹੀਂ ਇਸ ਵਿਸ਼ੇ ਤੇ ਜ਼ਰੂਰ ਮੈਂ ਅਰਜ਼ੀ ਕਰਨੀ ਸੀ ਮਾਂ ਬਾਪ ਦੇ ਅਦਬ ਸੰਬੰਧੀ। ਗੁਰੂ ਕੇ ਸਿੱਖੋ, ਦੁਨੀਆਂ ਦੇ ਬਾਕੀ ਰਿਸ਼ਤੇ ਖਰੀਦੇ ਵੀ ਜਾਂਦੇ, ਬਣ ਵੀ ਜਾਂਦੇ ਨੇ। ਇੱਕ ਦੋਸਤ ਛੱਡ ਕੇ ਜਾਏ 50 ਖਲੋਤੇ ਵਿੱਚ ਚੋਰੀ ਚੁੱਕ, ਪਰ ਜਨਮ ਦੇਣ ਵਾਲੀ ਮਾਂ ਬਸ ਇੱਕੋ ਵਾਰੀ ਮਿਲਦੀ ਹੈ, ਬਾਪ ਇੱਕੋ ਵਾਰੀ ਮਿਲਦਾ। ਜੇ ਜਨਮ ਇੱਕੋ ਵਾਰੀ ਹੈ ਤੇ ਮਾਂ ਬਾਪ ਦਾ ਪਿਆਰ ਵੀ ਇੱਕੋ ਵਾਰੀ, ਪਰ ਕਿ ਨਹੀਂ ਮਿਲਦਾ ਹੁੰਦਾ। ਸਾਹਿਬ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਕਾਹੇ ਪੂਤ ਝਗੜ ਦੋ ਸੰਗ ਬਾਪ। ਤੇ ਭਾਈ ਗੁਰਦਾਸ ਜੀ ਨੇ ਇੱਕ ਤੁਕ 4 ਪੌੜੀਆਂ ਕੱਠੀਆਂ ਕਹੀਆਂ, ਇੱਕ ਤੁਕ ਮੈਂ ਕਹਿ ਦੇਣਾ, ਕਹਿੰਦੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਕਾਮਣ ਕਾਮਣ ਆਰੀਏ, ਕਾਮਣ ਦਾ ਅਰਥ ਹੈ ਇਸਤਰੀ, ਕਾਮਣ ਆਰੀ ਦਾ ਅਰਥ ਹੁੰਦਾ ਟੂਣਾ ਕਰਨ ਵਾਲੀ। ਇਹਨੂੰ ਇਹ ਨਾ ਸਮਝੋ ਕਿਤੇ ਬੀਬੀਆਂ ਭੈਣਾਂ ਨੂੰ, ਨਹੀਂ ਮੈਂ ਬੇਨਤੀ ਕਰਾਂ ਇਸ ਗੱਲ ਨੂੰ ਅਸੀਂ ਸੁਚੇਤ ਹੋ ਕੇ ਸਮਝੀਏ। ਕਾਮਣ ਕਾਮਣ ਆਰੀਏ ਇਹਦਾ ਅਰਥ ਕਰਾਂਗੇ ਮਾਇਆ, ਮਾਇਆ ਟੂਣੇ ਕਰਨ ਵਾਲੀਏ ਕਿ ਉਹ ਟੂਣਾ ਕਰ ਦਿੱਤਾ ਜੀ। ਕਾਇਆ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਆਪਣੇ ਕੰਤ ਤੇ ਕਿਹੋ ਜਿਹਾ ਟੂਣਾ ਕੀਤੇ। ਜੰਮੇ ਸਾਈ ਵਿਸਰਿਆ, ਜਿੱਦਣ ਜੰਮਿਆ ਸੀ ਉਸ ਦਿਨ ਰੱਬ ਭੁੱਲਿਆ ਸੀ, ਵਿਆਹਿਆ ਮਾਂ ਪਿਓ ਵਿਸਾਰੇ। ਜਿੱਦਣ ਵਿਆਹ ਹੋਇਆ ਉਸ ਦਿਨ ਜਨਮ ਦੇਣ ਵਾਲੇ ਭੁੱਲ ਗਿਆ। ਕਾਮਾ ਕਾਮਣ ਕਾਮਣੇ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ, ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾ ਸੁੱਖ ਵਿਆਹਿਆ। ਤਰਲੇ ਲਈ ਜਿੱਦਣ ਦੀ ਸੌਣ ਸੰਜੋਗ ਵਿਚਾਰ ਵਿਚਾਰੇ, ਤਰਲੇ ਕੀਤੇ ਵੀ ਸਮਾਂ ਸੋਹਣਾ ਮਿਲੇ ਮੈਂ ਪੁੱਤਰ ਨੂੰ ਵਿਆਹਾਂ। ਕਹਿਣ ਲੱਗੇ ਪੁੱਤ ਨੂੰ ਦਾ ਮੇਲ ਵੇਖ, ਅੰਗ ਨਾ ਮਾਵਣ ਮਾਂ ਪਿਓ ਵਾਰੇ, ਪਰ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਮਾਂ ਜੇ ਪਾਣੀ ਵਾਰਦੀ ਪਈ ਸਿਰ ਤੋਂ ਰੱਜਦੀ ਨੀ ਪਈ। ਤੇ ਭਾਈ ਗੁਰਦਾਸ ਕਹਿੰਦੇ ਨੂੰ ਰੋਜ਼ ਕਹਿੰਦੀ ਹੈ ਜੇ ਤੂੰ 4 ਦਿਨ ਜ਼ਿੰਦਗੀ ਜਿਉਣੀ ਹੈ ਤੇ ਮਾਂ ਬਾਪ ਨੂੰ ਘਰੋਂ ਕੱਢ ਤੇ ਜਾਂ ਆਪਾਂ ਵੱਖ ਹੋਈਏ। ਹੁਣ ਤੱਕੋ ਸਾਹਿਬ ਨੇ ਸ਼ਬਦ ਵਰਤੇ ਨੂੰ ਨਿਤ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਵੱਖ ਹੋਵੇ ਪੁੱਤ ਰੰਗ ਲੈ, ਮਾਂ ਪੁ ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਂ ਚਾਰ ਵੱਡੇ ਕੁਚਿਆਰੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨਾ ਰੱਬ ਮਾਂ ਬਾਪ ਹੀ ਸੱਤ ਜਾਣੀ, ਉਹ ਮਾਂ ਐਸੀ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹ ਮਾਂ ਤਾਂ ਹੋ ਸਕਦਾ ਹੈ ਕਿ ਤਨ ਤਿਆਗਣ ਤੋਂ ਪਹਿਲਾਂ ਪਹਿਲਾਂ ਛੱਡ ਕੇ ਆਪ ਹੀ ਚਲੀ ਜਾ। ਰੱਬ ਵਰਗੀ ਮਾਂ ਬਾਪ ਕੋਈ ਨਹੀਂ, ਇੱਕ ਧਰਤੀ ਨੂੰ ਮਾਣ ਕੇ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਮਾਤਾ ਧਰਤ ਮਹੱਤ, ਮਹੱਤ ਦਾ ਅਰਥ ਹੁੰਦਾ ਵੱਡੀ, ਕਿੰਨੇ ਧਰਤੀ ਵੱਡੀ ਮਾਂ ਹੈ। ਆਮ ਤੌਰ ਤੇ ਸਾਡੇ ਹੁਣ ਇਹ ਸ਼ਬਦ ਵਰਤਣ ਲੱਗ ਪਏ ਨੇ ਘਰਾਂ ਵਿੱਚ ਕਿ ਦਾਦੀ ਨੂੰ ਵੀ ਵਰਤਿਆ ਜਾਂਦਾ, ਇਹ ਵੱਡੀ ਮਾਂ ਹੈ, ਬੜੀ ਮਾਂ ਕਹਿੰਦੇ ਨੇ। ਗੁਰੂ ਸਾਹਿਬ ਨੇ ਧਰਤੀ ਨੂੰ ਕਿਹਾ, ਕਹਿਣ ਲੱਗੇ ਵੱਡੀ ਮਾਂ ਹੈ ਕਿਉਂ ਜੀ, ਧਰਤ ਮਹੱਤ ਕਿਉਂ ਹੈ। ਗੁਰਮਖੋ ਦੁਆਦੀ ਮਾਂ ਜਨਮ ਦਿੰਦੀ ਹੈ, ਕੁਝ ਸਮਾਂ ਪਾਲ ਕੇ ਆਪ ਪੂਜ ਕਰ ਜਾਂਦੀ ਹੈ, ਪਰ ਧਰਤੀ ਵੱਡੀ ਮਾਂ ਇਸ ਕਰਕੇ ਜਨਮ ਵੀ ਦਿੰਦੀ ਏ, ਪਾਲਦੀ ਵੀ ਏ, ਤੇਰੇ ਮਲ ਮੂਤਰ ਨੂੰ ਵੀ ਸਮੇਟਦੀ ਏ, ਤੇ ਸੱਤ ਜਾਣੀ ਜਗਨ ਤੋਂ ਚਲਾਣਾ ਕਰ ਲੱਗਣਾ, ਉਸ ਦਿਨ ਵੀ ਮਾਂ ਤੈਨੂੰ ਆਪਣੀ ਗੋਦ ਵਿੱਚ ਹੀ ਸਮਾ ਲੈਂਦੀ। ਇਹ ਧਰਤ ਮਹੱਤ ਹੈ, ਵੱਡੀ ਮਾਂ ਹੈ, ਮਾਤਾ ਧਰਤ ਮਹੱਤ, ਪਰ ਰੱਬ ਜਿਹੜਾ ਉਹ ਏਦੋ ਹੀ ਵੱਡੀ ਮਾਂ ਹੈ। ਮੈਂ ਬੇਨਤੀ ਕਰ ਰਿਹਾ, ਇੱਕ ਜਨਮ ਦੇਣ ਵਾਲੀ ਮਾਂ, ਇੱਕ ਧਰਤ ਮਹੱਤ, ਮਾਤਾ ਧਰਤ ਮਹੱਤ, ਤੇ ਇੱਕ ਸਾਹਿਬ ਕਹਿ ਰਹੇ ਨੇ ਕਿ ਗੁਰਮਖਾ ਸਭਨਾ ਕਾ ਮਾਂ ਪਿਓ ਆਪ ਹੈ। ਉਹਦਾ ਭਾਵ ਏ ਜਿੱਦਣ ਮਾਂ ਬਾਪ ਵੀ ਚਲੇ ਜਾਣ, ਯਤੀਮ ਬੱਚਿਆਂ ਦਾ ਕੋਈ ਨਾ ਰਹਿ ਜਾਏ, ਰੱਬ ਇਹੋ ਜਿਹੀ ਮਾਂ ਬਾਪ ਜਿਹੜਾ ਯਤੀਮਾਂ ਨੂੰ ਵੀ ਪਾਤਸ਼ਾਹੀ ਦੇ ਦਿੰਦਾ ਹੈ। भाई जेठा गुरु रामदास कौन रह गया जी घर। 2 साल की उम्र थी ते मां चली गई। 7 साल की उम्र थी मेरे गुरु रामदास जी के पिता जी चले गए। 7 साल का बच्चा यतीम होके घुमणिया विचन तुर गया। दुनिया की नजर विच उहदा मां बाप क्यों नहीं, कोई नहीं। पर जिदन गुरु अमरदास आए ना ते उहनां नूं देख के कहन लगे हे मेरे दादा जी गुरगद्दी ते बैठे ते कहा लोकां ने भी इहनां दा मां बाप कोई नहीं सी ते उत्ते शब्द वरते कहन लगे तुमरे गुण क्या कहा मेरे सतगुरा जब गुर बोला ता बिस्म हो जाए। हम जैसे अपराधी अवर कोई राख है हर जी माता हर जी पिता है ना गुरु मां ते बाप भी। हम जैसे अपराधी अवर कोई राख है जैसे हम सतगुर राख लिए छगाए। तू गुर पिता तू है गुर माता तू गुर बंधक मेरा सखा सिखाए मेरी मां भी तू है मेरा बाप भी तू है। हजूर कहन लगे सबना का मां प्यो आप है आपे सार करे नानक नाम ध्यान तिन निज घर वास है जोग जोग शोभा हो। जेड़े नाम ध्यानते ने उन्हां दा निज घर विच वास हुंदा है। निज घर तो भाव ओ घर जिस घर विच ज्ञान कदी कोई बाहर नहीं करदा। निज घर वास है जोग जोग शोभा होए उन्हां दी हर जोग भी शोभा हुंदी। अगे पौड़ी तू करन कारण समर्थ है करते करण ते कारण करन वाला ते कारण कोई काम दा कारण बनना किन तू करन नहीं है ते कारण नहीं है। कहन लगे समर्थ है करते सब कुछ कर सकना ते गुरु रामदास कहिंदे ने मैं तुझ बिन अवर ना कोई मेरा गरीब दा तेरे तू बिना कोई नहीं। तुद आपे सिष्ट सिरजिया तुसी आप सृष्टि नूं सिरजिया है बनाया है आपे हुण कोई गोई दा अर्थ हुंदा मिला देना परत के समेत लेना। आपे पढ़ने हैं ना शायद कृपालू जी ने बाणी विच मेहर भी कर दिया अनेक बचन ऐसे कह दे तू जुग जुग एको सदा सदा तू निचल करता सोई आप पढ़ने ओदे विच हजूर ने बचन किते ने तुद आपे सिर सब सिरजिया आपे हुण गोई आप हुण गोई का अर्थ इथे यही बनेगा कि जेड़ी बनाना है ओनू परत के फिर तू मिला लेना। वैसे कौन दर्श में मिलाना आपा पिंडा थावा ते हुण आटा गुनना गोई शब्द तो ही मिल जाना पानी ते आटा मिला देना मिट्टी गुननी आपा वेखने पानी ते मिट्टी नू मिला देना। कह लगे मालिक जी ते तुसी आप सृष्टि सिरजिए ते आपे परत के समेत लै आपे पुन गोई पर किन सब इको शब्द वर्तदा जो करे सो होई शब्द दर्द करांगे ते हुक्म कहने केवल एक रब का हुक्म वरदा है जो कुछ ओनू पौंदा वो होना है। वडियाई गुरमुख दे प्रभ हर पावे सोई गुरु के सन्मुख रहन वालियां नू वडियाई मिलदी है प्रभु की कृपा नाल ओ दात लैंदे ने। गुरमुख नानक आराध्या साहब धन गुरु रामदास कहने गुरु के सन्मुख रहन वालियां ने प्रभु नू आराध्या है ते आराध के पता की कहंदे ने सब आखो धन 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 गुरसोई किन्होंने सारे आखो मेरा गुरु धन है सारे आखो मेरा गुरु धन है सारे आखो मेरा गुरु धन है। क्यों कह लगे सब धन कहो गुर सतगुरु गुर सतगुरु जित मिल हारे पर्दा कजिया। क्यों धन कहो नमस्कार गुरुदेव को सत नाम जिस मंत्र सुनाया भगल विचों कद के मुक्त पदार्थ माए समाया। क्यों धन कहो नारायण नरपत नमस्कार है ऐसे गुर को बल बल जाइए आप मुक्त मोहे तार। क्यों धन कहो गुर पूरे मेरी राख लई अमृत नाम हृदय में दिनों जन्म जन्म की मैल गई। धन गुरु ग्रंथ है कृपालु मेहर करे किते मन दा टिका बन जाए। गुरु के सिखो यतन करिए इस पढ़ाई नू रोज पढ़न दा। मैं कहना 10 मिनट 5 मिनट जिंदगी ता मिली इस तरह की कि घटो घट सिख 2.5 घंटे 2.5-3 घंटे गुरु जी वाले पासे लाए। हुण असीं कहने लो जी कमा तो वेल कोई नहीं समा कोई नहीं निकलता करिए की जिस गल चेते रखियो जिदन मर जाना उन्नी देर तक नहीं जे काम मुकने ये उदन ही मुकने ने जिदन 4 जने खिंच के बाहर कढ के लै गए। ਉਸ ਦਿਨ ਕੰਮਾਂ ਨੇ ਕੋਈ ਨੀ ਜਾਣਾ, ਉਸ ਦਿਨ ਗੁਰੂ ਜੀ ਨੇ ਕਹਿਣਾ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਹਿਬ ਸੰਗਤ ਭੱਜ ਕੇਵਲ ਨਾਮ। ਆ ਦੁਨੀਆਂ ਦੇ ਕੰਮ ਕਾਰ ਕਰਦਿਆਂ ਵੀ ਅਸਲੀ ਕੰਮ ਜਿਹੜਾ ਨਾ ਉਹਨੂੰ ਚੇਤੇ ਰੱਖੀਏ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਅਸੀਂ ਇਹ ਕਿਉਂ ਨੀ ਸੋਚਦੇ ਪਏ? ਅੱਜ ਮੈਕਸੀਮਮ ਬੰਦੇ ਦੀ ਉਮਰ 60 ਸਾਲ ਮੰਨੀ ਗਈ। ਇਹ ਨੀ ਭਰੋਸਾ ਤੇ ਕੁਝ ਪਤਾ ਨੀ ਤੇਰਾ ਸਵਾਦ ਆਇਆ ਹੋਣਾ ਕਿ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਨੇ 40 ਸਾਲ ਤੱਕ ਬੰਦੇ ਨੂੰ ਪੂਰਿਆਂ ਮੰਨਿਆ, ਉਸ ਤੋਂ ਬਾਅਦ ਕਹਿੰਦੇ ਨੇ ਬੰਦਾ ਛਿੜਕ ਜਾਂਦਾ। 40 ਸੀ ਪੁਰ ਹੋਏ, 85 ਪੱਗ ਖਿੱਚਿਆ, 60 ਕੇ ਵੱਡੇ ਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸੇ ਜਾਤਨ ਮੂਲ ਨਾ ਜਾਣੇ ਆਪ ਬਸ। 90 ਸਾਲ ਦੀ ਗਿਣਤੀ ਬਾਬਾ ਜੀ ਤਾਂ ਕਰ ਗਏ, ਹੁਣ ਕਿਸੇ ਦੇ ਜੇ ਉੱਪਰ ਨਾ 90 ਤੱਕ ਕਿਹੜਾ ਪੜੇਗਾ 100 ਤੱਕ ਦੀ। ਤੇ ਮੈਨੂੰ ਇੰਝ ਲੱਗਣ ਲੱਗ ਪਿਆ ਸਤਿਗੁਰੂ ਜਿਹੜਾ ਤੁਸੀਂ ਇਹ ਸ਼ਬਦ ਕਹਿ ਗਏ ਚਾਲਾ ਚਾਲੀ ਚੀਜ਼ ਪੁਰ ਹੋਏ, ਕਿਤੇ 40 ਸਾਲ ਤੱਕ ਬੰਦੇ ਦੇ ਕੰਮ ਹੀ ਨਾ ਤਮਾਮ ਹੋ ਜਾ ਕਰੇ, ਪੂਰੇ ਹੀ ਨਾ ਹੋਣਾ ਸ਼ੁਰੂ ਹੋ ਜਾਏ। ਮੰਨ ਲਓ ਅੱਜ ਮੈਕਸੀਮਮ ਉਮਰ ਕਹਿੰਦੀ 7 ਸਾਲ ਹੈ, ਤੇ ਮੈਂ ਆਪਣੇ ਮਨ ਨੂੰ ਸਮਝਾਉਂਦਾ ਉਹਨਾਂ ਮਨਾ ਵੀ ਜੇ 36-37 ਸਾਲ ਹੋ ਗਏ ਨੇ ਨਾ, ਤੇ ਬਾਕੀ ਕਿੰਨੇ ਕੁ ਰਹਿ ਗਏ? ਦੇਖਾ 14-15 ਸਾਲਾਂ ਦੀ ਆ, 20 ਸਾਲ ਤਾਂ ਜਾਂਦਿਆਂ ਪਤਾ ਨੀ ਲੱਗਣਾ ਕਿੱਧਰ ਗਏ ਨੇ। ਤੇ ਜਿਸ ਬੰਦੇ ਦੇ 50 ਸਾਲ ਲੰਘ ਗਏ ਨੇ ਉਹ ਸੋਚੇਗਾ ਕਿੰਨੇ ਕੁ ਦਿਨ ਰਹਿੰਦੇ ਨੇ। ਮੈਂ ਕਹਿੰਦਾ ਬੰਦੇ ਨੂੰ ਇੰਨਾ ਪਤਾ ਲੱਗ ਜਾ ਤੂੰ ਮਹੀਨੇ ਬਾਅਦ ਮਰ ਜਾਣਾ, ਸੱਚ ਜਾਣੋ ਉਹ ਮਹੀਨਾ ਕਦੀ ਕਿਸੇ ਨੂੰ ਲੱਗਦਾ ਨੀ। ਇੰਨੀ ਕੁ ਗੱਲ ਸਮਝ ਲਈਏ ਵੀ 7 ਕੁ ਸਾਲ ਤੋਂ ਬਾਅਦ ਮੈਂ ਕੂਚ ਹਾਂ, ਤੇ ਜਿਹੜੇ ਸਭ ਤੋਂ ਉੱਚੇ ਜਿੰਦੇ ਪਏ ਨੇ ਉਹ ਸਮਝਣ ਰੱਬ ਨੇ ਬੋਨਸ ਦੇ ਦਿੱਤਾ, ਮਿਹਰ ਕੀਤੀ ਰੱਬ ਨੇ, 4 ਦਿਨ ਜੀਣ ਲਈ ਦੇ ਦਿੱਤੇ ਨੇ। ਕਦੇ ਤਾਂ ਆਪਾਂ ਜਾਣਾ ਸਭ ਨੇ, ਅਗਾਂਹ ਸੋਚੀਏ ਵੀ ਅਗਾਂਹ ਜਾ ਕੇ ਬਣਨਾ ਕੀ। ਇਸ ਸਰੀਰ ਨੇ, ਇਸ ਪਰਿਵਾਰ ਨੇ, ਇਸ ਸੁੱਖ ਨੇ, ਤੇ ਜਿਹੜੀਆਂ ਮੋਹ ਦੀਆਂ ਤੰਦਾਂ ਸਾਨੂੰ ਖਿੱਚੀ ਫਿਰਦੀਆਂ ਨੇ, ਨਾ ਯਕੂਨੀ ਜੀ ਚੱਲਣਾ ਗੁਰਮੁਖੋ ਜੀ ਚੱਲਣਾ ਹੈ। ਅਖੀਰ ਤੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ, ਰਾਮ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।